ਵਾਹਿਗੁਰੂ ਸਾਹਿਬ ਜੀਓ, ਹਮ ਪੇਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ, ਹਉਂ ਬਲਿਹਾਰੇ ਜਾਉਂ ਸਾਚੇ ਤੇਰੇ ਨਾਮ ਬਿਟੋਂ, ਕਰਨ ਕਾਰਨ ਸਭਨਾ ਕਾਏ ਕੋ, ਅਵਰ ਨਾ ਦੂਜਾ ਕੋਈ, ਬਹੁਤੇ ਫਿਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜੈ, ਕਰ ਕਾ ਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੋ ਨੀਤਾ ਨੀਤ, ਤਉ ਦਰਸ਼ਨ ਕੀ ਕਰੋਂ ਸਮਾਏ, ਮੈਂ ਦਰ ਮਾਂਗਤ ਭਿਖਿਆ ਪਾਏ, ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਵੈਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਦ ਭਾਵਾਂ, ਦੇਖ ਦਿਖਾਵੈ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਅਮੋਲਕ ਮਨੁੱਖੀ ਦੇਹ ਨੂੰ ਆਪ ਜੀ ਸਫਲ ਕਰ ਰਹੇ ਹੋ। ਤੁਖਾਰੀ ਰਾਗ ਦੇ 12 ਮਾਹ ਵਿੱਚ ਅੱਜ ਜੋ ਵੈਸਾਖ ਦਾ ਮਹੀਨਾ ਉਚਾਰਿਆ ਗਿਆ ਗੁਰੂ ਨਾਨਕ ਸਾਹਿਬ ਵੱਲੋਂ, ਕੱਲ੍ਹ ਅੱਧੇ ਸ਼ਬਦ ਆਪਾਂ ਸਾਂਝੇ ਕੀਤੇ ਸਨ। ਵੈਸਾਖ ਦੇ ਦਿਨਾਂ ਵਿੱਚ ਕਹਿੰਦੇ ਬਸੰਤ ਪੂਰੇ ਜੋਬਨ 'ਤੇ ਹੁੰਦਾ ਹੈ, ਫੁੱਲ ਖਿੜੇ ਹਨ, ਪੱਤੇ ਟਹਿਣੀਆਂ ਰੁੱਖ ਭਰੇ ਗਏ। ਇਸੇ ਤਰ੍ਹਾਂ ਕਹਿੰਦੇ ਇੱਕ ਜੀਵ ਇਸਤਰੀ ਇਸ ਸਾਰੇ ਸੁਹੱਪਣ ਨੂੰ ਵੇਖ ਕੇ, ਬਾਗਾਂ ਵਿੱਚ ਖਿੜੇ ਹੋਏ ਫੁੱਲ ਵੇਖ ਕੇ ਅਰਦਾਸ ਕਰ ਰਹੀ ਹੈ ਕਿ ਇੰਨਾ ਕਿਹਾ ਮੌਸਮ ਮੈਨੂੰ ਤਾਂ ਹੀ ਸੁਹਾਵਣਾ ਲੱਗੇਗਾ ਜੇ ਮਾਲਕ ਘਰ ਵਿੱਚ ਆਏ। ਜੇ ਮਾਲਕ ਘਰ ਵਿੱਚ ਨਹੀਂ ਤਾਂ ਇਹ ਖਿੜੇ ਹੋਏ ਫੁੱਲ ਵੀ ਕੰਡੇ ਪ੍ਰਤੀਤ ਹੁੰਦੇ ਨੇ। ਇਹਦੇ ਅਖਰੀ ਅਰਥ ਨੇ। ਇਹਦਾ ਭਾਵ ਅਰਥ ਹੈ ਕਿ ਜਿਸ ਮਨੁੱਖ ਦੀ ਸੁਰਤ ਜਾਗੀ ਹੈ, ਅੱਗੇ ਜਾ ਕੇ ਸ਼ਬਦ ਆਇਆ ਸੁਰਤ ਸ਼ਬਦ ਮਨ ਮਾਨਾ, ਜਿਸ ਬੰਦੇ ਦੀ ਸੁਰਤ ਜਾਗੀ ਹੈ ਉਹ ਜਾਗੀ ਹੋਈ ਸੁਰਤ ਵਾਲਾ ਅਰਦਾਸ ਕਰਦਾ ਕਿ ਹੇ ਪ੍ਰਭੂ, ਭਾਵੇਂ ਤੂੰ ਮੈਨੂੰ ਸੰਸਾਰ ਵਿੱਚ ਵਿਚਰਨ ਵਾਸਤੇ ਬਹੁਤ ਕੁਝ ਦੇ ਦਿੱਤਾ ਹੈ, ਸੁੰਦਰ ਦੇਹ ਦਿੱਤੀ ਹੈ, ਪਹਿਨਣ ਖਾਣ ਲਈ ਪਦਾਰਥ ਵੀ ਦਿੱਤੇ ਨੇ, ਬਹੁਤ ਕੁਝ ਦਿੱਤਾ ਹੈ, ਪਰ ਤੂੰ ਮੇਰੀ ਜ਼ਿੰਦਗੀ ਵਿੱਚ ਨਹੀਂ ਆਇਆ, ਇਸ ਕਰਕੇ ਇਹ ਪਦਾਰਥਾਂ ਦਾ ਖਿੜਿਆ ਹੋਇਆ ਬਾਗ ਵੀ ਮੈਨੂੰ ਇੱਕ ਵੈਰਾਨ ਰੇਗਿਸਤਾਨ ਹੀ ਲੱਗਦਾ ਹੈ। ਇਹ ਉਸ ਮਨੁੱਖ ਦੀ ਅਰਦਾਸ ਹੈ ਜਿਹੜਾ ਦਾਤ ਨਾਲ ਨਹੀਂ ਜੁੜਿਆ, ਜਿਹਨੂੰ ਰੱਬ ਨੇ ਦਾਤਾਂ 'ਤੇ ਦਿੱਤੀਆਂ ਨੇ, ਪਰ ਉਹ ਦਾਤ ਨੂੰ ਵੇਖ ਕੇ ਉਸ ਦਾਤੇ ਦੇ ਹੱਥ ਵਹਿੰਦਾ ਵੀ ਦੇਣ ਵਾਲਿਆ ਤੂੰ ਦਾਤਾਂ ਤਾਂ ਬੜੀਆਂ ਦਿੱਤੀਆਂ, ਤੂੰ ਬੜਾ ਕੁਝ ਮੈਨੂੰ ਇਸ ਪ੍ਰਿਥਵੀ 'ਤੇ ਰਹਿਣ ਲਈ ਦਿੱਤਾ, ਪਰ ਆਪ ਤੂੰ ਕਿੱਥੇ ਹੈ? ਮੈਂ ਤੈਨੂੰ ਵੇਖਣਾ ਚਾਹੁੰਦਾ, ਤੇਰੇ ਤੋਂ ਬਿਨਾਂ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੈ। ਇਹ ਬੜੇ ਥੋੜ੍ਹੇ ਲੋਕ ਨੇ ਜਿਨ੍ਹਾਂ ਦੀ ਸੁਰਤ ਜਾਗੀ ਹੋਵੇ। ਅੱਜ ਦਾ ਸ਼ਬਦ ਮੈਂ ਥੋੜ੍ਹਾ ਜਿਹਾ ਸਾਂਝਾ ਕਰਾਂਗਾ, ਸੁਰਤ ਕੀ ਹੈ। ਵੈਸੇ ਮਨ ਤਾਂ ਹਰ ਇੱਕ ਜੀਵ ਦੇ ਕੋਲ ਹੈ, ਪਰ ਸੁਰਤ ਇਕੱਲੇ ਮਨੁੱਖ ਕੋਲ ਹੈ, ਪਸ਼ੂਆਂ ਕੋਲ ਨਹੀਂ ਹੈ। ਮਨ ਪਸ਼ੂਆਂ ਕੋਲ ਵੀ ਹੈ, ਉਹਨਾਂ ਕੋਲ ਸੁਰਤ ਨਹੀਂ, ਪਰ ਸਾਡੇ ਕੋਲ ਸੁਰਤ ਹੈ। ਇਹ ਸਾਰੇ ਸੰਸਾਰ ਦਾ ਇੱਕ ਸਰਵੇਖਣ ਦੱਸਦਾ ਹੈ ਕਿ ਇਸ ਧਰਤੀ ਦੇ 95% ਲੋਕ ਜਾਂ 98% ਇਸ ਧਰਤੀ 'ਤੇ ਆਉਂਦੇ ਨੇ, ਸੁਰਤ ਸੁੱਤੀ ਨਾਲ ਜਨਮ ਲੈਂਦੇ ਨੇ, ਸੁੱਤੀ ਨਾਲ ਜਿਉਂਦੇ ਨੇ ਅਤੇ ਸੁੱਤੀ ਸੁਰਤ ਨਾਲ ਹੀ ਵਾਪਸ ਚਲੇ ਜਾਂਦੇ, ਉਹ ਜਾਗਦੀ ਨਹੀਂ ਹੈ। ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੈ, ਜਿਹੜੀ ਚੀਜ਼ ਦਾ ਸਵਿੱਚ ਔਨ ਕਰੋਗੇ ਉਹ ਚੀਜ਼ ਚੱਲ ਜਾਏਗੀ, ਦੂਜੀ ਪਈ ਰਹੇਗੀ। ਚੀਜ਼ਾਂ ਬੜੀਆਂ ਨੇ ਦੇਹ ਵਿੱਚ, ਇਸ ਦੇਹੀ ਦੇ ਵਿੱਚ ਬੜਾ ਕੁਝ, ਇਸ ਦੇਹੀ ਮੈਂ ਕਾਮ ਕ੍ਰੋਧ ਲੋਭ ਮੋਹ, ਇਹਦੇ ਵਿੱਚ ਬੜਾ ਕੁਝ ਹੈ। ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹੁਣ ਇਹਨਾਂ ਪੰਜਾਂ ਵਿੱਚੋਂ ਤੁਸੀਂ ਵੇਖੋਗੇ ਜਿਹੜੀ ਚੀਜ਼ 'ਤੇ ਅਸੀਂ ਉਂਗਲ ਰੱਖਣੇ ਉਹ ਜਾਗ ਪੈਂਦੀ ਸਰੀਰ ਵਿੱਚੋਂ, ਬਾਕੀ ਨਹੀਂ। ਇਹਦੇ ਨਾਲ ਹੀ ਇਸ ਦੇਹ ਦੇ ਵਿੱਚ ਸੁਰਤ ਵੀ ਹੈ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਪਰ ਸੁਰਤ ਵਾਲੇ ਸਵਿੱਚ 'ਤੇ ਆਪਾਂ ਉਂਗਲ ਹੀ ਕਦੀ ਨਹੀਂ ਲਾਈ। ਸੁਰਤ ਦਾ ਅਰਥ ਹੈ ਬੰਦੇ ਨੂੰ ਹੋਸ਼ ਆ ਜਾਏ, ਜ਼ਿੰਦਗੀ ਕਾਹਦੇ ਵਾਸਤੇ ਮਿਲੀ, ਆਪਾਂ ਕਿਉਂ ਜਨਮੇ ਹਾਂ, ਕੀ ਜ਼ਰੂਰਤ ਹੈ। ਨਹੀਂ ਤਾਂ ਅਸੀਂ ਵੀ ਤਾਂ ਜਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਸ਼ੂ ਨੇ ਉੱਥੇ ਅਸੀਂ ਵੀ ਪਸ਼ੂ ਹੋ ਜਾਂਦੇ। ਸਵਾਲ ਇਹ ਹੈ ਕਿ ਜਿਹਦੀ ਸੁਰਤ ਜਾਗੀ ਉਹ ਵੇਖੇਗਾ ਕਿ ਜਿਸ ਕੁੱਤੇ ਦੇ ਗਲ ਵਿੱਚ ਮੈਂ ਸੰਗਲੀ ਪਾ ਕੇ ਸੈਰ ਕਰਾ ਰਿਹਾ, ਇਸ ਕੁੱਤੇ ਵਿੱਚ ਅਤੇ ਮੇਰੇ ਵਿੱਚ ਫਰਕ ਕਿੰਨਾ ਕੁ ਹੈ, ਇਹਦੇ ਕੋਲ ਕੀ ਘੱਟ ਹੈ, ਇਹਦੇ ਮੇਰੇ ਕੋਲ ਕੀ ਜ਼ਿਆਦਾ ਹੈ। ਅਤੇ ਜਦੋਂ ਸੁਰਤ ਨਹੀਂ ਜਾਗਦੀ, ਸਹਿਜੇ ਸਹਿਜੇ ਬੰਦੇ ਦੀ ਮਿੱਤਰਤਾ ਰੱਬ ਨਾਲ ਤਾਂ ਦੂਰ ਦੀ ਗੱਲ, ਬੰਦੇ ਦੀ ਮਿੱਤਰਤਾ ਬੰਦੇ ਨਾਲ ਵੀ ਨਹੀਂ ਨਿਭਦੀ, ਸਹਿਜੇ ਸਹਿਜੇ ਕੁੱਤਿਆਂ ਨਾਲ ਨਿਭਲਣੀ ਸ਼ੁਰੂ ਹੋ ਜਾਂਦੀ ਹੈ। ਉਹ ਪੱਧਰ ਨੀਵਾਂ ਡਿੱਗ ਗਿਆ ਬਿਲਕੁਲ, ਸੁਰਤ ਉਹਦੀ ਵੀ ਨਹੀਂ ਜਾਗੀ, ਸੁਰਤ ਬੰਦੇ ਦੀ ਵੀ ਨਹੀਂ ਜਾਗੀ। ਜਿਨ੍ਹਾਂ ਦੀ ਸੁਰਤ ਜਾਗੀ ਉਹਨੇ ਵੇਖਿਆ ਕਿ ਦਾਤ ਤਾਂ ਮਿਲੀ ਪਰ ਦਾਤਾ ਕਿੱਥੇ ਹੈ ਇਹਦੇ ਪਿੱਛੇ, ਉਹ ਮੈਨੂੰ ਦਾਤਾ ਰਜਾ ਸਕਦਾ। ਦਾਤ ਕਦੀ ਕਿਸੇ ਨੂੰ ਰਜਾਉਂਦੀ ਨਹੀਂ, ਉਹ ਤਾਂ ਆਪ ਸਾਡੀ ਜ਼ਿੰਦਗੀ ਦਾ ਇੱਕ ਦਿਨ ਅੱਗੇ ਕਰ ਜਾਂਦੀ ਹੈ ਬਸ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਪਦਾਰਥ ਦੇ ਅਰਥ ਕੀ ਨੇ? ਪਦਾਰਥ ਮੰਜ਼ਿਲ ਨਹੀਂ ਬੰਦੇ ਦੀ। ਪਦਾਰਥ ਦਾ ਮਤਲਬ ਹੈ ਜੋ ਸਾਡੇ ਦੇਹ ਨੂੰ ਇੱਕ ਦਿਨ ਅੱਗੇ ਕਰ ਗਏ, ਕੱਲ੍ਹ ਤੱਕ ਜਿਉਂਦਾ ਰੱਖ ਗਏ। ਅਸੀਂ ਰੋਟੀ ਖਾਧੀ, ਜੇ ਨਾ ਖਾਂਦੇ ਸਵੇਰ ਜੋਗੀ ਸਰੀਰ ਰਹਿਣਾ ਹੀ ਨਹੀਂ ਸੀ, ਡਿੱਗ ਪੈਂਦਾ। ਇਹ ਰੋਟੀ ਸਾਨੂੰ ਕੱਲ੍ਹ ਜੋਗਾ ਕਰ ਗਈ, ਸਵੇਰੇ ਉੱਠ ਪਵਾਂਗੇ, ਹੋਰ ਇਹ ਕੁਝ ਵੀ ਨਹੀਂ ਸੀ। ਅਤੇ ਜਿਹਨੇ ਰੋਟੀ ਹੀ ਜੀਵਨ ਸਮਝ ਲਿਆ ਉਹ ਰਾਹ ਵਿੱਚ ਰਹਿ ਗਿਆ। ਰੋਟੀ ਤਾਂ ਸਰੀਰ ਨੂੰ ਅੱਗੇ ਲਿਜਾਣ ਵਾਸਤੇ ਆ ਵੀ ਕੱਲ੍ਹ ਨੂੰ ਫਿਰ ਉੱਠੇ। ਕੰਮ ਕੋਈ ਹੋਰ ਹੈ, ਉਸ ਕੰਮ ਤੋਂ ਬਿਨਾਂ ਮਨੁੱਖ ਪਸ਼ੂ ਤੋਂ ਵੀ ਨੀਵਾਂ ਚਲਾ ਜਾਂਦਾ ਹੈ। ਸੁਰਤ ਦੀ ਸ਼ਬਦ ਦੀ ਗੱਲ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿ ਤੂੰ ਆਪਣੀ ਦੇਹ ਦੇ ਵਿੱਚੋਂ ਸੁਰਤ ਨੂੰ ਜਗਾ, ਇੱਕ ਐਸਾ ਬਸੰਤ ਆਵੇਗਾ ਤੇਰੀ ਜ਼ਿੰਦਗੀ ਵਿੱਚ, ਪਰਤ ਕੇ ਪਤ ਜੜ ਨਹੀਂ ਆਵੇਗੀ, ਉਹਦੀ ਛਾਂ ਕਦੀ ਨਹੀਂ ਬਿਣਸੇਗੀ ਉਸ ਰੁੱਖ ਦੀ। ਵੈਸੇ ਤਾਂ ਕਹਿੰਦੇ ਨੇ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ 24 ਘੰਟਿਆਂ ਦੇ ਬਾਅਦ ਇੱਕ ਫੁੱਲ ਉੱਗਦਾ ਹੈ। ਬਾਣੀ ਵਿੱਚੋਂ ਉਦਾਹਰਨ ਦਿਆਂ, ਭਾਵੇਂ ਪਾਪੀ ਹੈ ਭਾਵੇਂ ਪੁੰਨੀ ਹੈ, ਭਾਵੇਂ ਧਰਮੀ ਹੈ ਭਾਵੇਂ ਸ਼ਰਾਬੀ ਹੈ, ਭਾਵੇਂ ਵਿਭਚਾਰੀ ਹੈ ਕਿ ਉੱਚੇ ਕਰੈਕਟਰ ਵਾਲਾ ਹੈ, ਜਿਸ ਵੀ ਮਨੁੱਖ ਨੂੰ ਇਹ 5 ਤੱਤੀ ਦੇਹ ਮਿਲੀ ਹੈ, ਉਹਦੇ ਸਰੀਰ ਵਿੱਚ 8 ਪੈਰਾਂ ਮਗਰੋਂ 24 ਘੰਟਿਆਂ ਮਗਰੋਂ ਇੱਕ ਫੁੱਲ ਉੱਗਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਤੁਸੀਂ ਸਲੋਕਾਂ ਵਿੱਚ ਇੱਕ ਸਲੋਕ ਧਿਆਨ ਨਾਲ ਪੜ੍ਹਨਾ, ਪਹਿਲੇ ਪੈਰੇ ਫੁੱਲੜਾ ਫਲ ਵੀ ਪੱਛਾ ਰਾਤ, ਇਹ ਫੁੱਲ ਉੱਗਦਾ। ਮੈਂ ਸਲੋਕ ਇਹ ਬੜੀ ਵਾਰੀ ਪੜ੍ਹਿਆ ਸੀ, ਮੈਂ ਇਹਦੀ ਇੱਕ ਵਾਰੀ ਵਿਆਖਿਆ ਕੀਤੀ ਅਤੇ ਲਾਈਵ ਕਿਤੇ ਚੱਲਦਾ ਸੀ ਇੰਡੀਆ ਵਿੱਚ, ਅਤੇ ਮੈਂ ਥੋੜ੍ਹੀ ਜਿਹੀ ਵਿਆਖਿਆ ਦੀ ਜ਼ਿਆਦਾ ਕਰ ਦਿੱਤੀ ਵੀ ਇਹ ਫੁੱਲ 24 ਘੰਟਿਆਂ ਬਾਅਦ ਉੱਗਦਾ ਹੈ। ਮੈਂ ਤਾਂ ਕਿਤਾਬ ਵਿੱਚੋਂ ਪੜ੍ਹੀ ਸੀ, ਚਲੋ ਜਾਂ ਜਿੰਨਾ ਕੋ ਤਜਰਬਾ ਆਇਆ, ਕੋਈ ਅਭਿਆਸੀ ਸਨ ਗੁਰਮੁਖ ਬਹੁਤ ਜ਼ਿਆਦਾ, ਬੜੇ ਗੁਪਤ ਨੇ। ਇਹ ਹੁਣ ਪਤਾ ਨਹੀਂ ਵੀ ਸਾਡੀ ਕੌਮ ਵਿੱਚ ਇਹ ਅਭਿਆਸੀ ਬੜੇ ਪਰ ਗੁਪਤ ਰਹਿੰਦੇ ਨੇ, ਇਹ ਨਹੀਂ ਸਮਝ ਆਉਂਦੀ ਵੀ ਪ੍ਰਗਟ ਕਿਉਂ ਨਹੀਂ ਹੋ ਰਿਹਾ। ਇਹ ਕੋਈ ਗੁਰੂ ਦੇ ਭਾਣੇ ਵਿੱਚ ਹੀ ਹੋ ਸਕਦਾ, ਤਾਂ ਮੈਨੂੰ ਮਿਲੇ। ਕਹਿੰਦੇ ਮੈਂ ਵਿਚਾਰ ਕਥਾ ਨਹੀਂ ਕਦੀ ਸੁਣੀ ਬਹੁਤੀ, ਪਰ ਇੱਕ ਦਿਨ ਮੈਂ ਗੱਲ ਸੁਣੀ, ਮੈਂ ਸਾਂਝੀ ਕਰਨਾ ਵੀ ਜਿਹੜੀ ਇਹ ਫੁੱਲ ਬੰਦੇ ਦੀ ਸੁਰਤ ਵਿੱਚ 24 ਘੰਟਿਆਂ ਬਾਅਦ ਇੱਕ ਫੁੱਲ ਉੱਗਦਾ ਨਾ, ਕਹਿੰਦੇ ਮੇਰਾ ਨਾਂ ਨਾ ਪ੍ਰਗਟ ਕਰਨਾ, ਇਹ ਰੋਜ਼ ਉੱਗਦਾ ਮੇਰੀ ਜ਼ਿੰਦਗੀ ਵਿੱਚ, ਮੈਂ ਵੇਖਣਾ ਇਹ ਰੋਜ਼ ਪ੍ਰਗਟ ਹੁੰਦਾ ਹੈ। ਔਰ ਇਹ ਸੱਚ ਵੀ ਹੈ, ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਜੇ ਸਿੱਖਾਂ ਦੇ ਸਰੀਰਾਂ ਵਿੱਚ ਵਾਪਰਨਾ ਨਹੀਂ ਤਾਂ ਫਿਰ ਲਿਖਿਆ ਕਾਹਦੇ ਲਈ ਗਿਆ। ਹੁੰਦਾ ਹੈ ਨਾ ਵਿੱਚ, ਜੋ ਕੁਝ ਗੁਰਬਾਣੀ ਵਿੱਚ ਲਿਖਿਆ ਹੈ ਕਪੋਲ ਕਲਪਨਾ ਨਹੀਂ ਹੈ, ਪਹਿਲਾਂ ਗੁਰੂ ਸਾਹਿਬ ਦੇ ਭਗਤਾਂ ਦੇ ਸਿੱਖਾਂ ਦੇ ਜੀਵਨ ਵਿੱਚ ਵਾਪਰਿਆ, ਪਰਤ ਕੇ ਉਹਨਾਂ ਪ੍ਰਗਟ ਕਰ ਦਿੱਤਾ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਅਤੇ ਹੁਣ ਜੇ ਕੋਈ ਸਰੀਰਧਾਰੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰਦਾ ਤਾਂ ਉਹ ਸਾਰੀਆਂ ਘਟਨਾਵਾਂ ਅੱਜ ਵੀ ਵਾਪਰਨਗੀਆਂ, ਅੱਜ ਵੀ ਹੋਣਗੀਆਂ, ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਕਿਹਾ ਫੁੱਲ ਉੱਗਦਾ ਹੈ ਔਰ ਇਹਦੀ ਸੁਗੰਧੀ ਇੰਨੀ ਮਦਹੋਸ਼ ਕਰਨ ਵਾਲੀ ਹੈ, ਜਿਹਦੀ ਜ਼ਿੰਦਗੀ ਵਿੱਚ ਫੁੱਲ ਸਾਬਤ ਰਹਿ ਜਾਏ, ਕਹਿੰਦੇ ਰਹਿੰਦਾ ਬੜੇ ਥੋੜ੍ਹੇ ਬੰਦਿਆਂ ਦੇ ਵਿੱਚ ਸਾਬਤ, ਅਤੇ ਉੱਗਦਿਆਂ ਸਾਰ ਹੀ ਸੜ ਜਾਂਦਾ ਹੈ। ਉੱਗਦਾ ਸਾਰਿਆਂ ਵਿੱਚ, ਉੱਗਦਿਆਂ ਸਾਰ ਹੀ ਝੁਲਸ ਜਾਂਦਾ ਹੈ, ਇਹਨੂੰ ਸੇਕ ਪੈਂਦਾ ਹੈ। ਮੈਂ ਕਿਹਾ ਵੀ ਉਹਦੀ ਕੋਈ ਖਬਰ ਮਿਲ ਸਕਦੀ, ਕੋਈ ਟੈਸਟ ਵਿੱਚ ਆ ਸਕਦਾ? ਕਹਿੰਦੇ ਨਹੀਂ, ਉਹ ਸੁਰਤ ਵਿੱਚ ਉੱਗਦਾ। ਆ ਜਿਹੜੀ ਸੁਰਤ ਸ਼ਬਦ ਮਨ ਮਨ, ਉਹ ਕਿਸੇ ਅਲਟਰਾਸਾਊਂਡ ਵਿੱਚ ਨਹੀਂ ਆਏਗਾ, ਉਹ ਬੰਦੇ ਦੇ ਧਿਆਨ ਵਿੱਚ ਉੱਗਦਾ। ਅਤੇ ਜਿਸ ਬੰਦੇ ਦੇ ਅੰਦਰ ਵਿੱਚ ਤ੍ਰਿਸ਼ਨਾ ਦੀ ਅੱਗ ਘੱਟ ਹੁੰਦੀ ਹੈ ਉਹਦਾ ਤਾਂ ਬਚ ਜਾਂਦਾ, ਅਤੇ 24 ਘੰਟੇ ਤੱਕ ਉਹਦੇ ਵਿੱਚੋਂ ਸੁਗੰਧੀ ਖਿੱਚਦਾ ਰਹਿੰਦਾ ਉਹ ਮਨੁੱਖ, 8 ਪੈਰ ਉਹਦੇ ਨਾਲ ਜਿਉਂਦਾ, ਉਹਨੂੰ ਅੰਦਰੋਂ ਜ਼ਿੰਦਗੀ ਮਿਲਦੀ ਹੈ। ਉਹਦੇ ਵਿੱਚੋਂ ਇਹ ਕਿਸ ਤਰ੍ਹਾਂ ਦਾ ਨਸ਼ਾ ਖਿੱਚਦਾ ਉਹ ਕਿ ਉਹਦੇ ਸਾਹਮਣੇ ਸੰਸਾਰ ਦੇ ਨਸ਼ੇ ਮਿੱਟੀ ਹੋ ਜਾਂਦੇ ਨੇ, ਫਿਰ ਉਹਨੂੰ ਲੋੜ ਨਹੀਂ ਪੈਂਦੀ, ਉਹਨੂੰ ਜ਼ਰੂਰਤ ਨਹੀਂ ਰਹਿੰਦੀ। ਅਤੇ ਆਮ ਬੰਦੇ ਦੇ ਜੀਵਨ ਵਿੱਚ ਉੱਗਦਾ ਹੈ, ਨਾਲ ਹੀ ਉਹਦੇ ਉੱਤੇ ਪੈਂਦੀ ਹੈ ਲਹਿਰ ਲੋਭ ਦੀ। ਲੋਭ ਲਹਿਰ ਅਤ ਨਿਜਰ ਵਾਜੈ, ਕਾਇਆ ਡੂਬੈ ਕੇਸਵਾ। ਜਾਂ ਉਹਦੇ ਉੱਤੇ ਪੈਂਦੀ ਹੈ ਕਾਮ ਦੀ ਲਹਿਰ ਅਤੇ ਨਾਲ ਹੀ ਸੜ ਜਾਂਦਾ ਹੈ, ਬੂਟਾ ਤਾਂ ਉੱਗਦਾ ਹੈ ਪਰ ਬੰਦੇ ਦੇ ਅੰਦਰ ਗਰਮੀ ਹੀ ਇੰਨੀ ਹੈ ਤ੍ਰਿਸ਼ਨਾ ਦੀ, ਵਿਕਾਰਾਂ ਦੀ, ਮੋਹ ਦੀ, ਸਾੜ ਕੇ ਸਵਾਹ ਕਰ ਦਿੰਦੀ ਏ। ਅਤੇ ਜਿਨ੍ਹਾਂ ਦੇ ਅੰਦਰ ਇਹ ਵਿਕਾਰਾਂ ਦੀ ਗਰਮੀ ਘੱਟ ਜਾਏ ਉਹਨਾਂ ਦਾ ਫੁੱਲ ਫਿਰ ਸੁੱਕਦਾ ਨਹੀਂ, ਅੱਠ ਪੈਰ ਉਹਨੂੰ ਨਸ਼ਾ ਦਿੰਦਾ ਹੈ ਅਤੇ ਅਗਲੇ ਅੱਠ ਪੈਰ ਆਉਣ ਨੂੰ ਫਿਰ ਉੱਗ ਪੈਂਦਾ ਹੈ। ਪਹਿਲੇ ਪੈਰੇ ਫੁੱਲੜਾ, ਫਲ ਵੀ ਪੱਛਾ ਰਾਤ, ਪਿੱਛੇ ਪਿਛਲੀ ਰਾਤ ਦਾ ਮਤਲਬ ਹੈ ਅੰਮ੍ਰਿਤ ਵੇਲਾ। ਜੋ ਜਾ ਗਨ ਲਹਨ ਸੇ ਸਾਈ ਕੰਨੋਂ ਦਾਤ, ਇੱਕ ਹੋਰ ਬਚਨ ਕਿਹਾ ਸੱਚੇ ਪਾਤਸ਼ਾਹ ਜੀ ਨੇ। ਉਹ ਕਹਿੰਦੇ ਨੇ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਬਾਣੀ ਵਿੱਚ ਸ਼ਬਦ ਆਏਗਾ, ਦਾਵਾ ਅਗਨ ਬਹੁਤ ਤ੍ਰਿਣ ਜਾਲੇ। ਦਾਵਾ ਅਗਨ ਦਾ ਅਰਥ ਹੈ ਜੰਗਲ ਦੀ ਅੱਗ, ਕਿਉਂਕਿ ਗੁਰਬਾਣੀ ਨੇ ਮੰਨਿਆ ਕਿ ਜਿੰਨਾ ਚਿਰ ਅਸੀਂ ਜਨਮ ਨਹੀਂ ਲੈਂਦੇ, ਮਾਤਾ ਦੇ ਸਰੀਰ ਵਿੱਚ ਹੁੰਦੇ ਹਾਂ 10 ਮਹੀਨਿਆਂ ਤੱਕ, ਜਠਰ ਵਿੱਚ ਮਾਂ ਦੇ ਗਰਭ ਵਿੱਚ ਇੱਕ ਬੜੀ ਸਖਤ ਅੱਗ ਬਲਦੀ ਹੈ ਅਤੇ ਉਸ ਅੱਗ ਤੋਂ ਬਚਣ ਵਾਸਤੇ ਨਾਮ ਉੱਥੇ ਮਨੁੱਖ ਨੂੰ ਬਚਾ ਕੇ ਰੱਖਦਾ ਕੁਦਰਤੀ ਤੌਰ 'ਤੇ। ਉੱਥੇ ਨਾਮ ਦੀ ਜਿਹੜੀ ਠੰਡਕ ਹੈ ਉਸ ਥਾਂ 'ਤੇ ਬੰਦੇ ਦੇ ਸਰੀਰ ਨੂੰ ਬਚਾ ਕੇ ਰੱਖਦੀ ਹੈ। ਅਤੇ ਕਈ ਵਾਰੀ ਤੁਸੀਂ ਵੇਖੋਗੇ ਨਾ ਮਾਂ ਵਿੱਚ ਕਮੀ ਹੈ ਨਾ ਬੱਚੇ ਵਿੱਚ ਕਮੀ ਹੈ, ਬੱਚੇ ਦੀ ਮੌਤ ਹੋ ਗਈ ਜਨਮ ਤੋਂ ਪਹਿਲਾਂ, ਕੀ ਕਾਰਨ ਹੈ? ਕਿਤੇ ਧਿਆਨ ਟੁੱਟ ਗਿਆ ਉਹਦਾ ਵਿੱਚ, ਕਿਉਂਕਿ ਉੱਥੇ ਸ਼ਬਦ ਹੀ ਉਹਨੂੰ ਜਿੰਦਾ ਰੱਖਦਾ ਹੈ, ਉੱਥੇ ਕੁਦਰਤ ਉਹਦੀ ਸਮਾਧੀ ਲਵਾਉਂਦੀ, ਉਹਦਾ ਧਿਆਨ ਲਵਾਉਂਦੀ ਹੈ, ਉੱਥੇ ਲੋੜ ਨਹੀਂ ਹੈ। ਉੱਥੇ ਜ਼ਰੂਰੀ ਨਹੀਂ ਕੋਈ ਸਾਧੂ ਹੈ ਅਤੇ ਤਾਂ ਹੀ ਉਹਦਾ ਧਿਆਨ ਲੱਗੇਗਾ, ਉੱਥੇ ਤਾਂ ਹਿਟਲਰ ਦਾ ਵੀ ਧਿਆਨ ਲੱਗਾ ਹੁੰਦਾ ਹੈ, ਉੱਥੇ ਔਰੰਗਜ਼ੇਬ ਦਾ ਵੀ ਧਿਆਨ ਲੱਗਾ ਹੈ, ਕਿਉਂਕਿ ਉਹ ਧਿਆਨ ਦੇ ਸਿਮਰਨ ਦੇ ਸਹਾਰੇ 'ਤੇ ਬੰਦਾ ਜਿਉਂਦਾ। ਉਹਦੇ ਤੋਂ ਬਿਨਾਂ ਜੇ ਕਿਤੇ ਟੁੱਟ ਗਿਆ ਵਿੱਚੋਂ ਉਸ ਵੇਲੇ ਮੌਤ ਹੋ ਜਾਂਦੀ ਹੈ। ਇਸ ਕਰਕੇ ਅੱਜ ਕੱਲ੍ਹ ਇੱਕ ਬਹੁਤ ਵੱਡਾ ਰੋਗ ਚੱਲਿਆ ਸੰਸਾਰ ਦੇ ਵਿੱਚ ਕਿ ਬਹੁਤ ਸਾਰੇ ਤੁਸੀਂ ਇਸ ਤਰ੍ਹਾਂ ਦੇ ਪਰਿਵਾਰ ਵੇਖੋਗੇ ਜਿਹਦੇ ਵਿੱਚ ਬੱਚੀ ਦੀ ਵੀ ਮੈਡੀਕਲ ਤੌਰ 'ਤੇ ਬਿਲਕੁਲ ਠੀਕ ਹੈ ਅਤੇ ਪਤੀ ਵੀ ਠੀਕ ਹੈ, ਪਰ ਉਮਰ ਗੁਜ਼ਰ ਚੱਲੀ, ਉਹਨਾਂ ਦੇ ਘਰ ਵਿੱਚ ਔਲਾਦ ਨਹੀਂ ਪੈਦਾ ਹੁੰਦੀ, ਡਾਕਟਰ ਕਹਿੰਦੇ ਨੇ ਨੁਕਸ ਕੋਈ ਨਹੀਂ, ਕੀ ਕਾਰਨ ਹੋ ਗਿਆ? ਔਰ ਆਉਣ ਵਾਲੇ ਸਮੇਂ ਵਿੱਚ ਇਹ ਰੋਗ ਨਿਰੰਤਰ ਹੋਰ ਗਿਣਤੀ ਵਿੱਚ ਵੱਧਦਾ ਜਾਏਗਾ। ਇਹਦਾ ਇੱਕੋ ਹੀ ਕਾਰਨ ਹੈ ਕਿ ਅੱਜ ਮਨੁੱਖ ਦਾ ਅੰਦਰਲਾ ਹਿੱਸਾ ਧਿਆਨ ਅੱਗੋਂ ਪ੍ਰਜਨਨ ਕਰਨ ਵਾਸਤੇ ਯੋਗ ਨਹੀਂ ਰਿਹਾ। ਉਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੀ ਇੰਨੀ ਵੱਧ ਗਈ ਕਿ ਉਹਨਾਂ ਸਰੀਰਾਂ ਦੇ ਵਿੱਚ ਬੱਚਾ ਜਿੰਦਾ ਹੀ ਨਹੀਂ ਰਹਿ ਸਕਦਾ, ਕੁਦਰਤ ਇਨਕਾਰ ਕਰ ਗਈ ਹੈ ਉਹਨੂੰ ਜਨਮ ਦੇਣ ਤੋਂ। ਇਸ ਕਰਕੇ ਇਹ ਜਿਹੜੀ ਅੰਦਰ ਦੀ ਅੱਗ ਹੈ ਨਾ, ਇਸੇ ਤਰ੍ਹਾਂ ਬਾਹਰ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਅੰਦਰ ਦੀ ਅੱਗ ਤੋਂ ਤਾਂ ਨਾਮ ਨੇ ਬਚਾ ਕੇ ਰੱਖਿਆ, ਹੁਣ ਬਾਹਰਲੀ ਅੱਗ ਰੋਜ਼ ਸਾੜਦੀ, ਬੰਦੇ ਨੂੰ ਪਤਾ ਨਹੀਂ ਲੱਗਦਾ। ਜਿਨ੍ਹਾਂ ਦੇ ਜੀਵਨ ਵਿੱਚ ਨਾਮ ਦਾ ਪਾਣੀ ਹੈ ਉਹ ਬਾਹਰਲੀ ਅੱਗ ਤੋਂ ਬਚ ਗਏ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿ ਰੀ। ਕਹਿੰਦੇ ਜਦੋਂ ਜੰਗਲ ਨੂੰ ਅੱਗ ਲੱਗਦੀ ਏ ਉਸ ਅੱਗ ਦੀਆਂ ਲਾਟਾਂ ਦੇ ਨਾਲ ਸੁੱਕੇ ਘਾਹ ਨੇ ਤਾਂ ਸੜਨਾ ਹੀ ਹੁੰਦਾ ਹੈ, ਉਸ ਤੇਜ਼ ਅਗਨੀ ਦੇ ਨਾਲ ਹਰੇ ਬੂਟੇ ਵੀ ਸੜ ਕੇ ਸਵਾਹ ਹੋ ਜਾਂਦੇ ਨੇ, ਕਿਉਂਕਿ ਬੜੀ ਤੇਜ਼ ਲਾਟਾਂ ਨਿਕਲਦੀਆਂ ਉਹਦੀਆਂ। ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਹਵਸ਼ ਦੀ ਜੋ ਅਗਨੀ ਹੈ ਨਾ, ਇੰਨੀ ਤੇਜ਼ ਹੈ, ਇਸ ਅੱਗ ਦੇ ਨਾਲ ਮਨਮੁੱਖਾਂ ਨੇ ਤਾਂ ਸੜਨਾ ਹੀ ਹੈ, ਉਹ ਲਾਟਾਂ ਗੁਰਮੁਖਾਂ 'ਤੇ ਵੀ ਪ੍ਰਭਾਵ ਪਾ ਜਾਂਦੀਆਂ। ਪਰ ਫਰਕ ਬੜਾ ਹੈ, ਇੱਕ ਸੁੱਕਾ ਹੋਇਆ ਰੁੱਖ ਹੈ, ਉਹਨੂੰ ਅੱਗ ਲੱਗੀ ਅਤੇ ਉਹਦੀ ਜੜ੍ਹ ਵੀ ਸਾੜ ਕੇ ਰੱਖ ਦਿੱਤੀ ਉਸ ਅੱਗ ਨੇ, ਪਰ ਜਿਹੜਾ ਰੁੱਖ ਹਰਾ ਜੇ ਉਹਨੂੰ ਅੱਗ ਲੱਗੇਗੀ ਅਤੇ ਉਹਦੀ ਅੱਗ ਉਹਨੂੰ ਬਾਹਰਲੇ ਹਿੱਸੇ ਨੂੰ ਸਾੜ ਦੇਗੀ, ਉਹਦੀ ਜੜ੍ਹ ਹਰੀ ਰਹੇਗੀ, ਸਮਾਂ ਪਾ ਕੇ ਮੀਂਹ ਪਏਗਾ ਅਤੇ ਪਰਤ ਕੇ ਉਹ ਰੁੱਖ ਫਿਰ ਹਰਾ ਹੋ ਜਾਏਗਾ। ਇਸ ਤਰ੍ਹਾਂ ਜਦੋਂ ਆਪਾਂ ਸਰੀਰ ਸੰਸਾਰ ਵਿੱਚ ਰਹਿੰਦੇ ਹਾਂ, ਆਪਾਂ ਕਹਿੰਦੇ ਹਾਂ ਵੀ ਇੱਕ ਪਾਸੇ ਗੁਰੂ ਦਾ ਉਪਦੇਸ਼ ਹੈ, ਇੱਕ ਪਾਸੇ ਸੰਸਾਰ ਹੈ, ਕੋਈ ਬਾਹਰ ਨਹੀਂ ਚੱਲਦੀ। ਮਨੁੱਖ ਯਤਨ ਵੀ ਕਰਦਾ, ਔਰ ਹੁਣ ਤਾਂ ਹਾਲਤ ਇਹ ਬਣ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੇ ਬੇੜੀ ਪਾਣੀ ਦੇ ਹੋਵੇ, ਉੱਪਰ ਹੋਵੇ ਤਾਂ ਉਹਦੇ ਤਰਨ ਦੀ ਸੰਭਾਵਨਾ ਹੈ, ਅਤੇ ਜੇ ਪਾਣੀ ਹੀ ਬੇੜੀ ਦੇ ਵਿੱਚ ਆ ਜਾਏ ਤਾਂ ਕਿੰਨਾ ਕੁ ਚਿਰ ਤਰੇਗੀ। ਹੁਣ ਤਾਂ ਬੇੜੀਆਂ ਦੇ ਵਿੱਚ ਵੀ ਪਾਣੀ ਵੜ ਚੁੱਕਾ ਹੈ। ਹੁਣ ਤਾਂ ਤੁਸੀਂ ਧਾਰਮਿਕ ਥਾਵਾਂ 'ਤੇ ਵੀ ਜਾਓਗੇ, ਉੱਥੋਂ ਦਾ ਮਾਹੌਲ, ਉੱਥੋਂ ਦਾ ਰਹਿਣ ਸਹਿਣ, ਉੱਥੋਂ ਦਾ ਪਹਿਰਾਵਾ ਇਸ ਤਰ੍ਹਾਂ ਹੈ, ਤੁਹਾਡਾ ਉੱਥੇ ਵੀ ਧਿਆਨ ਨਹੀਂ ਟਿਕੇਗਾ। ਸਾਧਨ ਹੀ ਇਸ ਤਰ੍ਹਾਂ ਦੇ ਨੇ, ਕਿਵੇਂ ਕਰੋਗੇ? ਬੇੜੀ ਦੇ ਵਿੱਚ ਪਾਣੀ ਵੜ ਚੁੱਕਾ ਹੈ। ਧਾਰਮਿਕ ਅਸਥਾਨ 'ਤੇ ਇਸ ਵਾਸਤੇ ਸਨ ਕਿ ਉੱਥੇ ਘੱਟੋ ਘੱਟ ਸੰਸਾਰ ਭੁੱਲੇ ਆਦਮੀ ਨੂੰ, ਘੱਟੋ ਘੱਟ ਬੰਦਾ ਉੱਥੇ ਤਾਂ ਸੰਸਾਰੀ ਬਣ ਕੇ ਨਾ ਆਵੇ। ਇਸ ਪੱਖ ਵਿੱਚ ਮੁਸਲਮਾਨ ਸਾਡੇ ਤੋਂ ਅੱਗੇ ਨੇ, ਤੁਸੀਂ ਉਹਨਾਂ ਦੀ ਨਮਾਜ਼ ਵੇਖਣਾ, ਮੁਸਲਮਾਨਾਂ ਦੀ ਹੁੰਦੀ ਹੋਈ ਨਮਾਜ਼ ਵੇਖਣਾ ਜਾਂ ਈਦ ਵੇਖਣਾ ਉਹਨਾਂ ਦੀ। ਉਹ ਈਦ ਵਾਲੇ ਦਿਨ ਇੱਕੋ ਜਿਹਾ ਵਸਤਰ ਪਾ ਕੇ ਆਉਣਗੇ, ਇੱਕੋ ਰੰਗ ਦੇ ਹੋਣਗੇ, ਇੱਕੋ ਉਹਨਾਂ ਦਾ ਲਿਬਾਸ ਹੋਵੇਗਾ। ਪਰ ਅਸੀਂ ਤਾਂ ਇੱਕ ਸਿਰੇ ਤੋਂ ਲੈ ਕੇ ਦੂਸਰਾ ਸਿਰਾ ਕੋਈ ਵੀ ਛੱਡਿਆ ਨਹੀਂ ਹੈ। ਇਸ ਲਈ ਯੋਗ ਮਾਹੌਲ ਅੱਜ ਗੁਰਦੁਆਰੇ ਵਿੱਚ ਵੀ ਨਹੀਂ ਹੈ ਧਿਆਨ ਨੂੰ ਜੋੜਨ ਦਾ। ਇਸ ਲਈ ਮੈਂ ਇਹ ਵੀ ਬੇਨਤੀ ਕਰਦਿਆਂ, ਜਿਹੜੇ ਬਹੁਤੇ ਅਭਿਆਸੀ ਲੋਕ ਨੇ, ਬਹੁਤੇ ਜੁੜੇ ਨੇ, ਉਹ ਗੁਰਦੁਆਰੇ ਵੀ ਕੋਈ ਨਹੀਂ ਆਉਂਦੇ, ਕਿਉਂਕਿ ਇਹਨਾਂ ਨਾਲ ਉਹਨਾਂ ਦੇ ਘਰ ਵਿੱਚ ਮਾਹੌਲ ਚੰਗਾ ਹੈ, ਇਸ ਥਾਂ ਨਾਲ। ਇਹ ਚੀਜ਼ਾਂ ਅਸੀਂ, ਕਿਉਂਕਿ ਪਾਣੀ ਜਿਹੜਾ ਹੈ ਬੇੜੀ ਦੇ ਵਿੱਚ ਵੜ ਚੁੱਕਾ ਹੈ, ਉੱਥੇ ਵੀ ਉਹ ਆਪਣਾ ਪ੍ਰਭਾਵ ਪਾ ਚੁੱਕਾ ਹੈ, ਤਾਂ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਸਤਿਗੁਰੂ ਕਹਿੰਦੇ, ਉਹਨਾਂ ਦੀ ਜੜ ਹਰੀ ਰਹਿੰਦੀ ਹੈ। ਸਮਾਂ ਪਾ ਕੇ ਭਾਵੇਂ ਸੰਸਾਰ ਵਿੱਚ ਰਹਿੰਦਿਆਂ ਕਿਤੇ ਉਹਨਾਂ ਨੂੰ ਸੇਕ ਲੱਗੇ ਅਤੇ ਬਾਹਰੋਂ ਗੁਣ ਸੜ ਗਏ, ਪਰ ਸਮਾਂ ਪਾ ਕੇ ਗੁਰੂ ਦੀ ਰਹਿਮਤ ਦਾ ਮੀਂਹ ਪੈਂਦਾ, ਉਹਨਾਂ ਦੇ ਅੰਦਰ ਫਿਰ ਹਰਾਪਣ ਆ ਜਾਂਦਾ ਹੈ। ਅੱਜ ਦਾ ਜਿਹੜਾ ਸ਼ਬਦ ਹੈ ਕਿ ਸੁਰਤ ਕੀ ਹੈ, ਸ਼ਬਦ ਸੁਰਤ ਮਨ ਮਾਨਾ, ਅੱਜ ਦੇ ਸ਼ਬਦ ਵਿੱਚ ਉਸ ਵਿਸਾਖ ਦੀ, ਬਸੰਤ ਦੀ ਗੱਲ ਕੀਤੀ ਗਈ ਅਤੇ ਸਤਿਗੁਰਾਂ ਨੇ ਬਚਨ ਕੀਤੇ, ਜੇ ਤੂੰ ਆਪਣੀ ਜ਼ਿੰਦਗੀ ਨੂੰ ਹਰਾ ਕਰਨਾ ਹੈ ਤਾਂ ਅੱਜ ਉਸ ਬਸੰਤ ਦੀ ਵਾਰ ਦੇ ਸ਼ਬਦ ਮੈਂ ਆਪ ਜੀ ਨਾਲ ਜ਼ਰੂਰ ਸਾਂਝੇ ਕਰਾਂਗਾ, ਜਿਹਦੇ ਵਿੱਚ ਸਤਿਗੁਰਾਂ ਨੇ ਹਰੇ ਹੋਣ ਦੀ ਜਾਚ ਦੱਸੀ ਹੈ। ਸਾਹਿਬ ਕਹਿੰਦੇ ਨੇ, ਹਰ ਕਾ ਨਾਮ ਧਿਆਇ ਕਹਿ ਹੋ ਹਰਿਆ ਭਾਈ। ਨਾਮ ਨੂੰ ਧਿਆ ਤੂੰ ਆਪਣੇ ਧਿਆਨ ਵਿੱਚ ਰੱਖ, ਇੱਕ ਤਾਂ ਜਪਣਾ ਨਾ, ਇੱਥੇ ਧਿਆਇ ਕਿਹਾ ਹੈ। ਹਰ ਕਾ ਨਾਮ ਧਿਆਇ ਕਹਿ, ਜਿਸ ਨਾਮ ਨੂੰ ਜਪਣਾ ਹੈ ਉਹਨੂੰ ਆਪਣੇ ਧਿਆਨ ਵਿੱਚ ਵੀ ਲੈ ਕੇ ਜਾ। ਇਹਨੂੰ ਕਿਹਾ ਸੁਰਤ, ਕਿਉਂਕਿ ਅੱਜ ਦਾ ਵਿਸ਼ਾ ਮੈਂ ਸੁਰਤ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ। ਇਹ ਸ਼ਬਦ ਇੰਨੀ ਵਾਰੀ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਇਹਨਾਂ ਦੇ ਕੋਲੋਂ ਕੰਨ ਵਲੇਟ ਕੇ ਅੱਗੇ ਨਿਕਲ ਜਾਂਦੇ ਹਾਂ। ਬਸ ਬਹੁਤੇ ਗਹਿਰੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਚਰਚਾ ਅਸੀਂ ਬਿਲਕੁਲ ਨਹੀਂ ਕਰ ਰਹੇ। ਗੁਰੂ ਸਾਹਿਬ ਕਹਿੰਦੇ, ਹਰ ਕਾ ਨਾਮ ਧਿਆਇ ਕਹਿ, ਧਿਆਉਣ ਦਾ ਸੰਬੰਧ ਜਪਣ ਨਾਲ ਨਹੀਂ ਹੈ, ਜਪਣ ਦਾ ਸੰਬੰਧ ਬੋਲਣ ਨਾਲ ਹੈ, ਜਪਿਆ ਜਾਂਦਾ ਹੈ। ਕਹਿੰਦੇ ਧਿਆਨ ਵਿੱਚ ਲੈ ਕੇ ਜਾ। ਧਿਆਨ ਕਿਹਨੂੰ ਕਹਿੰਦੇ ਨੇ? ਇੱਕ ਮੈਂ ਭਗਤ ਜੀ ਦਾ ਸ਼ਬਦ ਸਾਂਝਾ ਕਰਦਿਆਂ, ਸਮਝਾਉਣ ਵਾਸਤੇ ਸਰਲ ਚੀਜ਼ਾਂ ਕਹੀਆਂ ਨੇ। ਭਗਤ ਜੀ ਕਹਿੰਦੇ, ਧਿਆਨ ਬਾਰੇ ਤੁਸੀਂ ਜਾਣ ਲਓ, ਕਿਉਂਕਿ ਨਾਮ ਜੇ ਤੁਸੀਂ ਜਪਣਾ ਹੈ ਤਾਂ ਉਹ ਕਿਹੜੀ ਚੀਜ਼ ਦੇ ਨਾਲ ਉਹਨੂੰ ਪਕੜਨਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਕੰਮ ਕਰਨਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਨਾਲ ਇਹਨੂੰ ਪਕੜਨਾ ਹੈ। ਜੇ ਤੁਸੀਂ ਜਪਣਾ ਹੈ ਤਾਂ ਘੱਟੋ ਘੱਟ ਸਮਝ ਹੋਣੀ ਚਾਹੀਦੀ, ਪਕੜਨਾ ਕਾਹਦੇ ਨਾਲ ਹੈ? ਨਾਮ ਨੂੰ ਕਿਵੇਂ ਉਹਦੇ ਨਾਲ ਸੰਪਰਕ ਕਰਨਾ ਹੈ, ਸਾਂਝ ਪਾਉਣੀ ਹੈ। ਕਿਤੇ ਉਹ ਨਾਮ ਜਿਹੜਾ ਹੈ ਇੱਕ ਵਾਜੇ ਵਾਂਗੂ, ਕਿਤੇ ਜਿਵੇਂ ਆਪਾਂ ਹਾਰਮੋਨੀਅਮ ਦੇ ਵਿੱਚੋਂ ਜਿਵੇਂ ਦੀ ਸੁਰਦ ਪਾਉਂਦੇ ਹਾਂ ਉਵੇਂ ਦੀ ਆਵਾਜ਼ ਕੱਢ ਦਿੰਦਾ, ਕਿਤੇ ਉਹ ਆਵਾਜ਼ ਨਾ ਇਕੱਲੀ ਰਹਿ ਜਾਏ, ਇਕੱਲਾ ਸ਼ਬਦ ਨਾ ਰਹਿ ਜਾਏ। ਇਕੱਲਾ ਸ਼ਬਦ ਕਿਵੇਂ ਕੰਮ ਕਰੇਗਾ? ਯਾਦ ਰੱਖੋ, ਇਕੱਲੀ ਸੂਈ ਕਿਵੇਂ ਕੰਮ ਕਰੇਗੀ ਜੇ ਉਹਦੇ ਵਿੱਚ ਧਾਗਾ ਹੀ ਨਹੀਂ ਪਿਆ? ਤੇ ਸੂਈ ਦੇ ਨਾਲ ਧਾਗਾ ਹੋਣਾ ਚਾਹੀਦਾ ਨਾ। ਸੂਈ ਦਾ ਸੰਬੰਧ ਹੈ ਸ਼ਬਦ ਨਾਲ, ਸੂਈ ਦਾ ਸੰਬੰਧ ਹੈ ਜਪਣ ਨਾਲ, ਅਤੇ ਜੇ ਉਹਦੇ ਵਿੱਚ ਧਿਆਨ ਦਾ ਧਾਗਾ ਨਹੀਂ ਪਿਆ, ਸੂਈ ਚੱਲਦੀ ਜਾਏਗੀ, ਇਉਂ ਲੱਗੇਗਾ ਕੱਪੜਾ ਵੀ ਸੀਪਦਾ ਹੈ, ਪਰ ਜਦੋਂ ਸੂਈ ਬਾਹਰ ਕੱਢੋਗੇ ਕੱਪੜਾ ਫਿਰ ਵੱਖਰਾ ਹੋ ਜਾਏਗਾ। ਇਸ ਲਈ ਅਸੀਂ ਜਦੋਂ ਬਿਨਾਂ ਧਾਗੇ ਤੋਂ ਸੂਈ ਚਲਾਉਂਦੇ ਹਾਂ, ਧਾਗਾ ਨਹੀਂ ਵਿੱਚ, ਤਾਂ ਉਹ ਸਾਡੀ ਜ਼ਿੰਦਗੀ ਨੂੰ ਸਿਉਂਦਾ ਨਹੀਂ ਪਰਮਾਤਮਾ ਦੇ ਚਰਨਾਂ ਨਾਲ, ਸਾਂਝ ਨਹੀਂ ਬਣਦੀ। ਤਾਂ ਸੂਈ ਜ਼ਰੂਰੀ ਹੈ, ਧਾਗਾ ਵੀ ਜ਼ਰੂਰੀ ਹੈ। ਨਾ ਇਕੱਲਾ ਧਾਗਾ ਕੰਮ ਦਏਗਾ, ਇਕੱਲਾ ਧਾਗਾ ਕਦੀ ਕੱਪੜੇ ਨੂੰ ਸਿਉਂ ਨਹੀਂ ਸਕਦਾ, ਇਕੱਲਾ ਧਿਆਨ ਕਦੀ ਸਿੱਖ ਨੂੰ ਪਾਰ ਨਹੀਂ ਲਾ ਸਕਦਾ। ਸੂਈ ਚਾਹੀਦੀ ਹੈ ਨਾਮ ਦੀ, ਸ਼ਬਦ ਦੀ, ਅਤੇ ਇਕੱਲੀ ਸੂਈ ਵੀ ਕੰਮ ਨਹੀਂ ਕਰ ਸਕਦੀ। ਇਕੱਲੀ ਸੂਈ ਤੁਸੀਂ ਕੱਪੜੇ ਵਿੱਚ ਪਾਈ ਜਾਓ ਪਾਈ ਜਾਓ, ਉਹ ਕੱਪੜਾ ਹੋਰ ਵੱਧਤਰ ਹੋ ਜਾਏਗਾ, ਸਿਪੇਗਾ ਨਹੀਂ। ਇਹ ਤਾਂ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਦੀ ਧਰਤੀ 'ਤੇ ਉਹਨਾਂ ਸੱਜਣਾਂ ਨੂੰ ਕਹੇ ਸਨ ਜੋ ਸਾਡੇ ਵਾਂਗ ਹੀ ਆਪਣੇ ਧਾਰਮਿਕ ਥਾਂ 'ਤੇ ਆਏ ਸਨ। ਹਜ਼ੂਰ ਨੇ ਜਦੋਂ ਕਿਹਾ ਨਾ ਵੀ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਕੁਝ ਵੀ ਨਹੀਂ, ਤਾਂ ਨਵਾਬ ਦੌਲਤ ਖਾਂ ਜਿਹੜਾ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਸੀ, ਉਹਦੇ ਕੋਲ ਉਹਦਾ ਸ਼ਾਹੀ ਕਾਜ਼ੀ ਸੀ, ਉਹ ਕਾਜ਼ੀ ਕਹਿੰਦਾ ਵੀ ਜੇ ਹਿੰਦੂ ਮੁਸਲਮਾਨ ਬਰਾਬਰ ਨੇ, ਕਹਿੰਦੇ ਆਓ ਫਿਰ ਨਮਾਜ਼ ਪੜ੍ਹੋ। ਉਹਨੂੰ ਪਤਾ ਸੀ ਵੀ ਗੁਰੂ ਨਾਨਕ ਸਾਹਿਬ ਅਤੇ ਇਹ ਖੱਤਰੀ ਘਰਾਣੇ ਵਿੱਚੋਂ ਨੇ, ਇਹ ਤਾਂ ਨਮਾਜ਼ ਪੜ੍ਹਨਗੇ ਨਹੀਂ, ਨਾ ਇਹ ਮਸਜਿਦ ਜਾਣ। ਜਦੋਂ ਉਹਨੇ ਕਿਹਾ ਨਾ ਵੀ ਜੇ ਤੁਸੀਂ ਬਰਾਬਰ ਸਮਝਦੇ ਹੋ ਤਾਂ ਆਓ ਨਮਾਜ਼ ਪੜ੍ਹੋ, ਹਜ਼ੂਰ ਕਹਿੰਦੇ ਚਲੋ ਚਲੇ ਜਾਂਦੇ ਹਾਂ। ਰੌਲਾ ਪੈ ਗਿਆ ਸਾਰੇ ਸੁਲਤਾਨਪੁਰ ਵਿੱਚ, ਲੋਕ ਇਕੱਠੇ ਹੋ ਗਏ। ਇਕੱਠੇ ਕਿਉਂ ਹੋਏ? ਵੀ ਅੱਜ ਗੁਰੂ ਨਾਨਕ ਦੇਵ ਜੀ ਮੁਸਲਮਾਨ ਬਣਨ ਲੱਗੇ ਨੇ, ਇਹ ਗੱਲ ਫੈਲ ਗਈ, ਬੜੀ ਭੀੜ ਇਕੱਠੀ ਹੋ ਗਈ ਮਸਜਿਦ ਦੇ ਬਾਹਰ। ਸਤਿਗੁਰੂ ਅੰਦਰ ਚਲੇ ਗਏ, ਨਵਾਬ ਵੀ ਚਲਾ ਗਿਆ, ਕਾਜ਼ੀ ਵੀ ਚਲਾ ਗਿਆ, ਹੋਰ ਵੀ ਨਵਾਜ਼ੀ ਚਲੇ ਗਏ, ਨਵਾਜ਼ ਸ਼ੁਰੂ ਹੋਈ। ਕਾਜ਼ੀ ਨੇ ਕਿਹਾ ਵੀ ਤੁਸੀਂ ਝੁਕੋਗੇ? ਕਹਿਣ ਲੱਗੇ ਜੇ ਤੁਸੀਂ ਨਮਾਜ਼ ਪੜ੍ਹੋਗੇ ਤਾਂ ਮੈਂ ਝੁਕਾਂਗਾ। ਜਦੋਂ ਉਹਨੇ ਨਮਾਜ਼ ਪੜ੍ਹੀ, ਕਾਜ਼ੀ ਝੁਕਿਆ ਅਤੇ ਸਤਿਗੁਰੂ ਉਹਦੇ ਵੱਲੋਂ ਵੇਖ ਕੇ ਥੋੜ੍ਹਾ ਜਿਹਾ ਮੁਸਕਾਏ, ਥੋੜ੍ਹਾ ਜਿਹਾ ਹੱਸੇ। ਕਾਜ਼ੀ ਹੋਰ ਗੁੱਸੇ ਵਿੱਚ ਆ ਗਿਆ, ਉਹਨੇ ਬੜੀ ਕਾਹਲ ਨਾਲ ਨਮਾਜ਼ ਮੁਕਾਈ, ਬੜੀ ਕਾਹਲ ਨਾਲ ਨਮਾਜ਼ ਮੁਕਾ ਕੇ ਇੱਕਦਮ ਗਰਜ ਕੇ ਪਿਆ, ਤੁਸੀਂ ਸਾਡੇ ਧਰਮ ਦੀ ਤੋਹੀਨ ਕਰ ਦਿੱਤੀ। ਹਜ਼ੂਰ ਨੇ ਕਿਹਾ ਮੈਂ ਤੁਹਾਡੇ ਧਰਮ ਦੀ ਬੇਅਦਬੀ ਨਹੀਂ ਕੀਤੀ, ਸਗੋਂ ਤੂੰ ਖੁਦ ਆਪਣੇ ਧਰਮ ਦੀ ਬੇਅਦਬੀ ਕਰ ਰਿਹਾ। ਕਹਿੰਦੇ ਕਿਉਂ? ਕਹਿੰਦੇ ਨਮਾਜ਼ ਜਿਹੜੀ ਚੀਜ਼ ਨਾਲ ਪੜ੍ਹਨੀ ਉਹ ਤਾਂ ਕੋਈ ਹੋਰ ਹੈ, ਉਹ ਤਾਂ ਵਿੱਚੋਂ ਨਿਕਲ ਕੇ ਤੇਰੇ ਘਰ ਚਲੀ ਗਈ। ਨਮਾਜ਼ ਤੇਰੇ ਅੰਦਰਲੇ ਨੇ ਪੜ੍ਹਨੀ ਸੀ, ਇਹ ਤਾਂ ਤੇਰਾ ਖਲੜਾ ਬੋਲ ਰਿਹਾ, ਇਹ ਹੀ ਝੁਕਦਾ ਪਿਆ, ਇਹ ਹੀ ਸਿਜਦਾ ਕਰਦਾ। ਜਿਸ ਚੀਜ਼ ਨੇ ਤੇਰੇ ਅੰਦਰੋਂ ਨਮਾਜ਼ ਪੜ੍ਹਨੀ ਹੈ, ਤੇਰੀ ਸੁਰਤ ਤੇ ਤੇਰੇ ਘਰ ਚਲੀ ਗਈ, ਜਿੱਥੇ ਤੇਰੀ ਘੋੜੀ ਦਾ ਇੱਕ ਛੋਟਾ ਜਿਹਾ ਬੱਚਾ ਖੁੱਲ੍ਹਾ ਫਿਰ ਗਿਆ ਫਿਰਦਾ ਪਿਆ, ਤੇਰਾ ਧਿਆਨ ਤਾਂ ਉਸ ਬੱਚੇ ਵਿੱਚ ਹੈ ਕਿ ਕਿਤੇ ਉਹ ਖੂਹ ਵਿੱਚ ਡਿੱਗ ਪਿਆ ਅਤੇ ਸਾਰਾ ਸਾਂਗ ਵਿਗੜ ਜਾਏਗਾ। ਨਮਾਜ਼ ਪੜ੍ਹਨ ਵਾਲੀ ਚੀਜ਼ 'ਤੇ ਸੱਜਣਾ ਘਰ ਚਲੀ ਗਈ, ਇਹ ਸਰੀਰ ਨਾਲ ਨਮਾਜ਼ ਕੀ ਪੜ੍ਹੇਗਾ? ਇਹ ਗੱਲ ਨਵਾਬ ਨਾਲ ਵਾਪਰੀ, ਉਹਨੂੰ ਵੀ ਕਿਹਾ ਤੇਰਾ ਮਨ ਹਾਜ਼ਰ ਨਹੀਂ ਹੈ, ਉਹ ਤਾਂ ਕਿਤੇ ਦੂਰ ਚਲਾ ਗਿਆ ਹੈ। ਔਰ ਇਹ ਗੱਲ ਯਕੀਨੀ ਹੈ, ਜੇ ਗੁਰੂ ਨਾਨਕ ਸਾਹਿਬ ਇੱਕ ਕਾਜ਼ੀ ਨਾਲ ਨਮਾਜ਼ ਦੀ ਗੱਲ ਕਰ ਸਕਦੇ ਨੇ ਤਾਂ ਸਿੱਖ ਨੂੰ ਮੁਆਫ਼ ਨਹੀਂ ਕਰਨਗੇ। ਸਿੱਖ ਨੂੰ ਵੀ ਨਹੀਂ ਕਹਿਣਗੇ ਵੀ ਤੂੰ ਜਿਵੇਂ ਮਰਜ਼ੀ ਨਮਾਜ਼ ਪੜ੍ਹ, ਉਹਨੂੰ ਵੀ ਕਹਿਣਗੇ ਜੇ ਅਰਦਾਸ ਕਰਨ ਲੱਗਾ ਹੈ, ਜੇ ਤੂੰ ਸਿਰ ਝੁਕਾਇਆ ਹੈ ਤਾਂ ਤੇਰਾ ਮਨ ਤੇਰੀ ਸੁਰਤ ਵੀ ਸ਼ਬਦ ਨਾਲ ਲੱਗੀ ਹੋਈ ਹੈ ਕਿ ਨਹੀਂ, ਜੋ ਕੁਝ ਤੂੰ ਬੋਲ ਰਿਹਾ ਕਿ ਉਹ ਆਪਣੀ ਥਾਂ 'ਤੇ ਕੰਮ ਕਰ ਰਿਹਾ, ਤੂੰ ਆਪਣੀ 'ਤੇ ਕਰ ਰਿਹਾ। ਇਸ ਤਰ੍ਹਾਂ ਵੱਖਰਾਪਣ ਕੰਮ ਨਹੀਂ ਦਿੰਦਾ। ਤਾਂ ਉਹ ਫਿਰ ਹੈਰਾਨ ਹੋਏ, ਉਹ ਕਾਜ਼ੀ ਅਤੇ ਨਵਾਬ ਦੌਲਤ ਖਾਂ, ਵਾਕਈ ਗੱਲ ਇਹ ਸੀ? ਹਜ਼ੂਰ ਨੇ ਕਿਹਾ ਬੰਦਾ ਸਾਰੇ ਕੰਮਾਂ ਦੇ ਵਿੱਚ ਪੂਰੀ ਤਰ੍ਹਾਂ ਇਕਾਗਰ ਹੋ ਕੇ ਵਿਚਰਦਾ ਹੈ। ਤੁਸੀਂ ਕਦੀ ਵੇਖੋ, ਦੁਕਾਨ ਚਲਾਏਗਾ ਧਿਆਨ ਵਿੱਚ ਰੱਖੇਗਾ, ਗੱਡੀ ਚਲਾਏਗਾ ਧਿਆਨ ਵਿੱਚ ਰੱਖੇਗਾ, ਰੋਟੀ ਖਾਏਗਾ ਧਿਆਨ ਵਿੱਚ ਰੱਖੇਗਾ, ਕੱਪੜਾ ਖਰੀਦੇਗਾ ਪੂਰੇ ਦਾ ਪੂਰਾ ਮਨ ਵਿੱਚ ਰੱਖੇਗਾ, ਜਿੱਥੇ ਮਰਜ਼ੀ ਚਲਾ ਜਾਏ ਸਾਰੇ ਦਾ ਸਾਰਾ ਸਾਬਤ ਮਨ ਵਿੱਚ ਰੱਖਦਾ ਹੈ। ਬਸ ਇੱਕੋ ਹੀ ਥਾਂ ਹੈ ਰੱਬ ਦਾ ਨਾਮ, ਜਿੱਥੇ ਬੰਦਾ ਮਨ ਪੂਰਾ ਲਾਉਂਦਾ ਹੀ ਨਹੀਂ, ਇਸ ਕਰਕੇ ਫਿਰ ਉਹਦੇ ਵਿੱਚੋਂ ਮਿਲਦਾ ਹੀ ਕੁਝ ਨਹੀਂ, ਪ੍ਰਾਪਤੀ ਕੁਝ ਨਹੀਂ ਹੁੰਦੀ, ਕਿਉਂਕਿ ਉੱਥੇ ਉਹ ਸਾਬਤ ਹੈ ਹੀ ਨਹੀਂ। ਇਸ ਕਰਕੇ ਵਿਅਰਥ ਵਿੱਚ ਜੀਵਨ ਚਲਾ ਜਾਂਦਾ ਹੈ। ਤਾਂ ਹੀ ਭਗਤ ਜੀ ਨੇ ਕਿਹਾ ਸੂਈ ਅਤੇ ਧਾਗਾ ਦੋਵੇਂ ਫੜ, ਤੇਰਾ ਵਿਛੜਿਆ ਹੋਇਆ ਮਨ ਤੇਰੇ ਰੱਬ ਨਾਲ ਸੀਤਾ ਜਾਏਗਾ। ਸੋਨੇ ਕੀ ਸੂਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਇਹ ਸੂਈ ਅਤੇ ਧਾਗੇ ਦਾ ਖਿਆਲ ਰੱਖਣਾ, ਜੇ ਅਸੀਂ ਧਰਮੀ ਹਾਂ ਸਾਡੇ ਕੋਲ ਸੁਰਤ ਦਾ ਧਾਗਾ ਚਾਹੀਦਾ, ਸਾਡੇ ਕੋਲ ਸ਼ਬਦ ਦੀ ਸੂਈ ਚਾਹੀਦੀ ਹੈ। ਜੇ ਦੋਵਾਂ ਦਾ ਸੁਮੇਲ ਨਹੀਂ, ਜ਼ਿੰਦਗੀ ਸਾਰੀ ਉਮਰ ਕਦੀ ਪਰਮਾਤਮਾ ਦੇ ਚਰਨਾਂ ਦੇ ਨਾਲ ਸੀਪੇਗੀ ਨਹੀਂ। ਤਾਂ ਸਤਿਗੁਰੂ ਅੱਜ ਜੋ ਬਚਨ ਕਰ ਰਹੇ ਨੇ, ਇੱਕ ਐਸੀ ਰੁੱਤ ਦਾ ਵਰਣਨ, ਮੈਂ ਬਸੰਤ ਦੀ ਵਾਰ ਦੇ ਸੰਬੰਧ ਵਿੱਚ ਬਚਨ ਕਹਿ ਰਿਹਾ ਸਾਂ, ਕਹਿੰਦੇ ਧਿਆਨ ਨਾਲ ਵਾਹਿਗੁਰੂ ਦੇ ਨਾਮ ਨਾਲ ਪਿਆਰ ਕਰ, ਹਰ ਕਾ ਨਾਮ ਧਿਆਇ ਕਹਿ ਹੋ ਹਰਿਆ। ਭਾਈ ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ, ਤੇਰਾ ਸੁੱਕਾ ਮਨ ਹਰਾ ਹੋ ਜਾਏਗਾ। ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ। ਇਹ ਰੁੱਤ ਬੜੀ ਸੋਹਣੀ ਹੈ। ਕਾਹਦੀ ਰੁੱਤ ਹੈ? ਮਨੁੱਖਾ ਸਰੀਰ ਮਿਲਿਆ ਹੈ, ਦੇਹ ਮਿਲੀ ਹੈ, ਸਮਾਂ ਮਿਲਿਆ ਹੈ, ਤੂੰ ਅੰਦਰੋਂ ਜੁੜ ਸਕਣਾ। ਇਹ ਬੜੀ ਸੋਹਣੀ ਰੁੱਤ ਹੈ ਨਾਮ ਬੀਜਣ ਦੀ। ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ। ਵਣ ਤ੍ਰਿਣ ਤ੍ਰੇ ਭਵਨ ਮੌਲਿਆ, ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ। ਹੁਣ ਇਹ ਬਸੰਤ ਕਿਵੇਂ ਆਵੇ? ਇਸ ਵਾਰ ਵਿੱਚ ਅਗਲਾ ਸ਼ਲੋਕ ਏ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ। ਜਿਸ ਮਨੁੱਖ ਦੀਆਂ ਪੰਜ ਸ਼ਕਤੀਆਂ ਗੁਰੂ ਨੇ ਬੰਨ ਦਿੱਤੀਆਂ, ਕਾਬੂ ਕਰ ਦਿੱਤੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਓਨ ਵਿੱਚ ਦਇਓ ਖੜੋਵਾ। ਇਹ ਬਹੁਤ ਵੱਡੀ ਰਹਿਮਤ ਦੀ ਅਵਸਥਾ ਹੈ ਜਿਹਦੇ ਵਿੱਚ ਸਿੱਖ ਦੇ ਸਿਰ ਦੇ ਉੱਤੇ ਖਲੋ ਕੇ ਗੁਰੂ ਉਹਨੂੰ ਨਾਮ ਜਪਾਉਂਦਾ ਹੈ। ਇਕੱਲਾ ਜਪਿਆ ਹੋਇਆ ਸਿਰੇ ਨਹੀਂ ਚੜ੍ਹਦਾ। ਵੇਖੋ ਅਰਦਾਸ ਹੈ ਨਾਮ ਦੇ ਵਿੱਚ। ਇੱਕ ਤਾਂ ਨਾ ਸਿੱਖ ਖੁਦ ਜਪਦਾ ਹੈ, ਇੱਕ ਉਹ ਵਾਰ ਵਾਰ ਇਹ ਅਰਦਾਸ ਕਿਉਂ ਕਰਦਾ ਵੀ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਇਹਦਾ ਮਤਲਬ ਉਹ ਗੁਰੂ ਤੋਂ ਸਹਾਇਤਾ ਮੰਗ ਰਿਹਾ, ਕਿਉਂਕਿ ਇਹ ਕਾਰਜ ਇੰਨਾ ਵੱਡਾ ਹੈ। ਇਸ ਕਾਰਜ ਵਿੱਚ ਜਿੰਨਾ ਚਿਰ ਗੁਰੂ ਉਹਦੇ ਨਾਲ ਸਹਾਇਕ ਨਹੀਂ ਹੁੰਦਾ, ਇਹ ਕਾਰਜ ਸਿਰੇ ਨਹੀਂ ਚੜ੍ਹਦਾ। ਇਹ ਅਰਦਾਸ ਕਿਉਂ ਕੀਤੀ ਗਈ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਿਉਂਕਿ ਜਿੰਨਾ ਚਿਰ ਅੰਦਰ ਗੁਰੂ ਸਹਾਰਾ ਨਾ ਬਣੇ, ਉਹਨਾਂ ਚਿਰ ਸਾਧ ਸੰਗਤ ਇਸ ਰਸਤੇ ਦੇ ਉੱਤੇ ਮਨੁੱਖ ਦਾ ਅੱਗੇ ਵਧਣਾ ਅਤਿ ਕਠਿਨ ਹੈ। ਇਸ ਕਰਕੇ ਜਿੱਦਣ ਗੁਰੂ ਨੇ ਕਿਰਪਾ ਕੀਤੀ, ਆਪਣੇ ਚਰਨ ਜਪਾਇਓਨ, ਉਹ ਆਪਣੇ ਚਰਨ ਆਪ ਹੀ ਜਪਾਉਂਦਾ ਹੈ, ਸਹਾਇਤਾ ਕਰਦਾ, ਸਿੱਖ ਦੀ ਹੱਥ ਰੱਖਦਾ। ਪਰ ਇੱਕ ਗੱਲ ਪੱਕੀ ਹੈ, ਸ਼ੁਰੂਆਤ ਸਿੱਖ ਵੱਲੋਂ ਹੁੰਦੀ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਸਾਰਾ ਕਾਰਜ ਗੁਰੂ ਨੇ ਕਰਨਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬੜਾ ਸੋਹਣਾ ਕਵਿਤ ਲਿਖਿਆ ਹੈ, ਉਹ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ। ਗੁਰੂ ਦੇ ਚਰਨਾਂ ਵਿੱਚ ਸਿੱਖ ਇੱਕ ਕਦਮ ਜਾਏ ਤੇ ਗੁਰੂ ਕਰੋੜਾਂ ਹੀ ਕਦਮ ਉਹਨੂੰ ਅੱਗੋਂ ਲੈਣ ਵਾਸਤੇ ਆਉਂਦਾ ਹੈ। ਪਰ ਇਹਦੇ ਵਿੱਚ ਸ਼ਰਤ ਇਹ ਹੈ ਪਹਿਲੀ ਕਿ ਪਹਿਲਾ ਕਦਮ ਸਿੱਖ ਚੁੱਕੇਗਾ। ਕਰੋੜਾਂ ਕਦਮ ਗੁਰੂ ਨੇ ਤਾਂ ਲੈਣ ਵਾਸਤੇ ਆਉਣਾ ਹੈ। ਜੇ ਸਿੱਖ ਨੇ ਪਹਿਲਾ ਕਦਮ ਨਹੀਂ ਚੁੱਕਿਆ, ਗੁਰੂ ਨੇ ਕਰੋੜਾਂ ਕਦਮ ਲੈਣ ਵਾਸਤੇ ਨਹੀਂ ਆਉਣਾ। ਇੱਕ ਕਦਮ ਸਿੱਖ ਦਾ ਹੈ। ਇਹ ਨਾ ਸਾਰੀ ਉਮਰ ਸੋਚਣਾ ਵੀ ਗੁਰੂ ਗੋਬਿੰਦ ਸਿੰਘ ਕਿਤੇ ਸਾਡੇ ਘਰ ਖੰਡਾ ਬਾਟਾ ਲੈ ਕੇ ਆਉਣਗੇ ਖੁਦ, ਵੀ ਸਿੱਖਾ ਦਰਵਾਜ਼ਾ ਖੋਲ੍ਹ ਤੈਨੂੰ ਅੰਮ੍ਰਿਤ ਛਕਾਉਣਾ। ਇਸ ਤਰ੍ਹਾਂ ਨਹੀਂ ਹੋਏਗਾ ਕਦੇ। ਚੁਆਇਸ ਤੇ ਸਿੱਖ ਵੱਲੋਂ, ਚਾਹਤ ਸਿੱਖ ਵੱਲੋਂ ਸ਼ੁਰੂ ਹੋਵੇਗੀ। ਇੱਕ ਕਦਮ ਉਹਨੇ ਚੁੱਕਣਾ ਹੈ, ਬਾਕੀ ਦੇ ਕਦਮ ਉਹਨੇ ਨਹੀਂ ਚੁੱਕਣੇ। ਬਾਕੀ ਦੇ ਕਦਮ ਗੁਰੂ ਨੇ ਆਪ ਉਹਨੂੰ ਲੈ ਕੇ ਆਉਣਾ। ਪਰ ਜਿੰਨਾ ਚਿਰ ਇੱਕ ਕਦਮ ਸਿੱਖ ਨਹੀਂ ਤੁਰਦਾ, ਉਹਨਾਂ ਚਿਰ ਗੁਰੂ ਕਦੀ ਸਿੱਖ ਨੂੰ ਲੈਣ ਨਹੀਂ ਜਾਏਗਾ। ਇਹ ਸਾਡੀ ਆਪਣੀ ਕਹਿ ਲਓ ਇੱਕ ਆਲਸ ਦਾ ਗਿਆਨ ਹੈ, ਟਿਕਾਉਂ ਸੇ ਸਾਡਾ। ਜਿੱਦਣ ਗੁਰੂ ਨੇ ਕਿਰਪਾ ਕਰਨੀ, ਉਦਣ ਸਭ ਕੁਝ ਹੋ ਹੀ ਜਾਣਾ। ਗੁਰੂ ਨੇ ਤਾਂ ਕਿਰਪਾ ਕਰ ਦਿੱਤੀ, ਇਸ ਤੋਂ ਵੱਧ ਹੋਰ ਕੀ ਕਰੇਗਾ? ਉਹ ਤਾਂ ਤਿਆਰ ਬੈਠਾ ਹੈ। ਪਰ ਕਿਰਪਾ ਲੈਣ ਵਾਸਤੇ ਅਸੀਂ ਤਿਆਰ ਹੀ ਨਹੀਂ ਹਾਂ, ਅਸੀਂ ਉਹਨੂੰ ਇਨਕਾਰ ਕਰੀ ਜਾ ਰਹੇ ਹਾਂ, ਉਹਦੇ ਵਿਰੋਧ ਵਿੱਚ ਹਾਂ। ਤਾਂ ਆਪਣੇ ਚਰਨ ਜਪਾਇਆ ਨੂੰ ਕਿੰਨਾ ਨੂੰ ਜਪਾਉਂਦਾ ਹੈ? ਜਿਨ੍ਹਾਂ ਨੇ ਪਹਿਲਾਂ ਜਪਿਆ ਯਤਨ ਕਰਕੇ। ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਵਾ, ਰੋਗ ਸੋਗ ਸਭ ਮਿਟ ਗਏ। ਹੁਣ ਨਾਮ ਸਿੱਖ ਦੇ ਰੋਗ ਘਟਦਾ, ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਇਹ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ ਸਭ ਤੋਂ ਛੋਟੀ ਵਾਰ ਹੈ। ਇਹਦੇ ਅੱਗੇ ਇੱਕ ਹੋਰ ਪੌੜੀ ਹੈ ਕਿ ਕਿੱਥੋਂ ਉਪਜੈ ਕਹਿ ਰਹੇ ਕਹਿ ਮੈਂ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ, ਕਹਿਣ ਧਿਆਨ ਸੁਣ ਨਿਤ ਸੇ ਭਗ ਸੁਹਾਵੈ, ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ, ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ। ਇਸ ਵਾਰ ਵਿੱਚ ਹਰੇ ਹੋਣ ਦੀ ਜਾਚ ਦੱਸੀ ਗਈ, ਤਰੀਕਾ ਦੱਸਿਆ ਗਿਆ। ਔਰ ਅੱਜ ਦੇ ਸ਼ਬਦ ਵਿੱਚ ਜੋ ਆਪਾਂ ਕੱਲ੍ਹ ਵਿੱਚ ਛੱਡਿਆ ਸੀ ਵਿਸਾਖ ਦੇ ਸੰਬੰਧ ਵਿੱਚ ਹੈ। ਵਿਸਾਖ ਬਸੰਤ ਦਾ ਜੋਬਨ ਹੈ ਅਤੇ ਕੱਲ੍ਹ ਮੈਂ ਇੱਕ ਬੇਨਤੀ ਕੀਤੀ ਸੀ ਇਸੇ ਦਿਨ ਨੂੰ ਇਸੇ ਰੁੱਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੁਦ ਚੁਣਿਆ ਸਿੱਖ ਦੀ ਝੋਲੀ ਵਿੱਚ ਅੰਮ੍ਰਿਤ ਪਾਉਣ ਵਾਸਤੇ। ਤੁਸੀਂ ਜਾਣਦੇ ਹੋ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਭਾਵੇਂ ਕਿ ਪਹਿਲਾਂ ਤਿਆਰੀ ਕੀਤੀ ਗਈ ਸੀ ਸੰਨ 1699 ਵਿੱਚ, 98 ਵਿੱਚ ਇਹਦੀ ਤਿਆਰੀ ਹੋ ਚੁੱਕੀ ਸੀ। ਕਿਉਂਕਿ ਇਹ ਤਿਆਰੀ ਕਿੱਥੋਂ ਸ਼ੁਰੂ ਹੋਈ? ਕੁਝ ਪੰਡਿਤ ਆਏ ਸਨ, ਉਹਨਾਂ ਨੇ ਕਿਹਾ ਕਿ ਤੁਸੀਂ ਦੇਵੀ ਨੂੰ ਸਿੱਧ ਕਰੋ ਜੇ ਤੁਸੀਂ ਜੰਗਾਂ ਵਿੱਚ ਜਿੱਤ ਪ੍ਰਾਪਤ ਕਰਨੀ ਹੈ। ਤੁਸੀਂ ਦੇਵੀ ਨੂੰ ਸਿੱਧ ਕਰੋ, ਸਿੱਖ ਵੀ ਨਾਲ ਕੁਝ ਮਿਲੇ, ਕਿਉਂਕਿ ਸਮਾਜ ਦੇ ਵਿੱਚ ਐਸੇ ਲੋਕ ਹੁੰਦੇ ਨੇ ਜਿਹੜੇ ਦੂਸਰੇ ਧਰਮਾਂ ਨਾਲ ਵੀ ਸੰਬੰਧ ਰੱਖਦੇ ਹੁੰਦੇ ਨੇ। ਅੱਜ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਿਵੇਂ ਹੋ ਸਕਦੀ, ਉਹਦੇ ਵਿੱਚ ਦੇਵਤਿਆਂ ਦੀ ਦੇਵੀਆਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ, ਪਰ ਤੁਸੀਂ ਕਦੀ ਸੋਚੋ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਵੱਡੀ ਮਿਹਨਤ ਕੀਤੀ ਹੋਵੇਗੀ ਕਿ ਇੱਕ ਦੇਸ਼ ਦੇ ਵਿੱਚ ਹਿੰਦੂ ਸਮਾਜ ਦੇ ਵਿੱਚੋਂ ਨਵੀਂ ਕੌਮ ਖੜੀ ਕਰ ਦਿੱਤੀ, ਵਿੱਚੋਂ ਕੱਢ ਕੇ, ਉਹਨਾਂ ਦੇ ਵਿੱਚੋਂ ਹੀ ਕੱਢੀਏ ਨਾ। ਉਹਨਾਂ ਦੀਆਂ ਮਾਨਤਾਵਾਂ ਸਨ, ਉਹਨਾਂ ਦੇ ਵਿਸ਼ਵਾਸ ਸਨ, ਉਹਨਾਂ ਦੇ ਵਿਸ਼ਵਾਸਾਂ ਦੇ ਵਿੱਚੋਂ ਕਿਵੇਂ ਵੱਖਰਾ ਕੀਤਾ ਸਿੱਖ ਨੂੰ। ਛੋਟੀ ਮਿਹਨਤ ਨਹੀਂ ਸੀ, ਆਪਾਂ ਤਾਂ ਅੱਜ ਸਿੱਖਾਂ ਨੂੰ ਵੀ ਸਿੱਖ ਨਹੀਂ ਬਣਾ ਸਕੇ। ਤੁਸੀਂ ਕਦੀ ਝਾਤੀ ਪਾ ਕੇ ਵੇਖੋ ਵੀ ਜਿੱਦਣ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾਂਹ ਕੀਤੀ ਸੀ, ਚੈਲੇਂਜ ਕਰ ਦਿੱਤਾ ਸੀ ਵੀ ਮੈਂ ਨਵੀਂ ਕੌਮ ਪੈਦਾ ਕਰਨ ਲੱਗਾ, ਉਸ ਸਮੇਂ ਨੂੰ ਵੇਖੋ ਕਿੰਨੇ ਕੁ ਸਿੱਖ ਸਨ ਇਸ ਧਰਤੀ 'ਤੇ, ਔਰ ਉਹਨਾਂ 239 ਸਾਲਾਂ ਵਿੱਚ 10 ਪਾਤਸ਼ਾਹਾਂ ਨੇ ਕਿੰਨੀ ਮਿਹਨਤ ਕੀਤੀ ਹੋਵੇਗੀ ਕਿ ਦੂਜੀਆਂ ਕੌਮਾਂ ਦੇ ਵਿੱਚੋਂ ਬੰਦੇ ਖਿੱਚ ਕੇ ਅਤੇ ਸਿੱਖ ਖੜ੍ਹੇ ਕਰ ਦਿੱਤੇ। ਉਹਦੇ ਵਾਸਤੇ ਜ਼ਰੂਰਤ ਸੀ ਕਿ ਉਸੇ ਸਮਾਜ ਦੀਆਂ ਵਿਆਖਿਆਵਾਂ ਕੀਤੀਆਂ ਜਾਂਦੀਆਂ, ਕਿਉਂਕਿ ਉਹ ਸਾਰੇ ਦੇਵੀਆਂ ਦੇ ਪੂਜਕ ਸਨ, ਦੇਵਤਿਆਂ ਦੇ ਸਨ, ਵਰਤ ਰੱਖਦੇ ਸਨ, ਸਾਰਾ ਕੁਝ ਸੀ, ਇਸ ਕਰਕੇ ਉਹ ਗੱਲਾਂ ਕਹਿਣੀਆਂ ਪਈਆਂ ਵਿੱਚ ਉਹ ਕੀਤੀਆਂ। ਇਸੇ ਤਰ੍ਹਾਂ ਪੰਡਿਤ ਆਏ, ਉਹਨਾਂ ਕਿਹਾ ਤੁਸੀਂ ਦੇਵੀ ਪ੍ਰਗਟ ਕਰੋ। ਹਜ਼ੂਰ ਨੇ ਜਦੋਂ ਵੇਖਿਆ ਨਾ ਵੀ ਸਿੱਖ ਵੀ ਕੁਝ ਨਾਲ ਨੇ ਇਹਨਾਂ ਦੇ, ਜੇ ਮੈਂ ਸਿੱਧਾ ਕਿਹਾ ਨਾ ਵੀ ਮੈਂ ਦੇਵੀ ਨੂੰ ਪ੍ਰਗਟ ਨਹੀਂ ਕਰਨਾ, ਇਹਨਾਂ ਦੇ ਮਨ ਵਿੱਚ ਇੱਕ ਸ਼ੱਕ ਰਹਿ ਜਾਣਾ ਵੀ ਜੇ ਗੁਰੂ ਸਾਹਿਬ ਕਰ ਲੈਂਦੇ ਨਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਕਹਿੰਦੇ ਪੰਡਿਤ ਜੀ ਤੁਸੀਂ ਤਿਆਰੀ ਕਰੋ। ਅੱਜ ਵੀ ਤੁਸੀਂ ਵੇਖੋ ਕਿ ਨੈਣਾ ਦੇਵੀ ਦੇ ਜਿਹੜਾ ਟਿੱਲਾ ਹੈ ਅਨੰਦਪੁਰ ਸਾਹਿਬ ਦੇ ਉੱਤੇ, ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ 9-10 ਮਹੀਨੇ ਗੁਰੂ ਸਾਹਿਬ ਉਸ ਪਰਬਤ 'ਤੇ ਰਹੇ, ਉਸ ਟਿੱਲੇ 'ਤੇ। ਪੰਡਿਤ ਨੇ ਕਿਹਾ ਉੱਥੇ ਦੇਵੀ ਪ੍ਰਗਟ ਹੋਏਗੀ, ਹਵਨ ਕਰਨਾ ਹੈ। ਹਜ਼ੂਰ ਨੇ ਕਿਹਾ ਤੂੰ ਫਿਰ ਨਾ ਕਵੀਂ ਵੀ ਘਿਓ ਥੋੜ੍ਹਾ ਰਹਿ ਗਿਆ ਕਿ ਚੰਦਨ ਥੋੜ੍ਹਾ ਰਹਿ ਗਿਆ, ਤੂੰ ਜੋ ਕੁਝ ਤੈਨੂੰ ਚਾਹੀਦਾ ਦੱਸ, ਤੈਨੂੰ ਮਿਲ ਜਾਂਦਾ, ਪਰ ਦੇਵੀ ਪ੍ਰਗਟ ਹੋਣੀ ਚਾਹੀਦੀ ਤੇਰੀ, ਇਹ ਤੂੰ ਕਰਨੀ ਹੈ, ਅਸੀਂ ਨਹੀਂ ਕਰਾਂਗੇ। ਉਹਨੇ ਸਭ ਕੁਝ ਮੰਗਾ ਲਿਆ। ਉੱਧਰ ਉਹ ਸਾਲ ਹਵਨ ਕਰਦਾ ਰਿਹਾ, ਇੱਧਰ ਗੁਰੂ ਗੋਬਿੰਦ ਸਿੰਘ ਆਪਣੀ ਕਨਾਤ ਲਾ ਕੇ ਖਾਲਸੇ ਦੀ ਰੂਪ ਰੇਖਾ ਤਿਆਰ ਕਰਦੇ ਰਹੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿਹੜੀ ਦੇਵੀ ਨੇ ਪ੍ਰਗਟ ਹੋਣਾ ਹੈ। ਜੇ ਕਿਤੇ ਦੇਵੀ ਹੁੰਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੰਡਿਤ ਕਿਉਂ ਆਉਂਦੇ, ਕਿਉਂ ਕਹਿੰਦੇ ਸਾਡੀ ਰੱਖਿਆ ਕਰ? ਜੇ ਦੇਵਤੇ ਰੱਖਿਆ ਕਰਦੇ ਤਾਂ ਕੀ ਜ਼ਰੂਰਤ ਪੈ ਗਈ ਸੀ? ਦੇਸ਼ ਗੁਲਾਮ ਕਿਉਂ ਹੁੰਦਾ? ਮੁਸਲਮਾਨ ਕਿਉਂ ਇਸ ਨੂੰ ਗੁਲਾਮ ਕਰ ਜਾਂਦੇ? ਕੀ ਕਾਰਨ ਸੀ? ਪਰ ਉਹਨਾਂ ਨੇ ਕਿਹਾ ਤੂੰ ਪ੍ਰਗਟ ਕਰ। ਜਦੋਂ 9 ਮਹੀਨੇ ਉਹ ਹਵਨ ਕਰਦਾ ਰਿਹਾ ਨਾ ਪੰਡਿਤ ਕੇਸ਼ੋ, ਸਮੱਗਰੀ ਪਾਉਂਦਾ ਰਿਹਾ, ਪਤਾ ਨਹੀਂ ਕਿੰਨਾ ਕੁ ਘਿਓ ਸਾੜ ਦਿੱਤਾ, ਅਤੇ ਗੁਰੂ ਸਾਹਿਬ ਇਕਾਂਤ ਵਿੱਚ, ਭਾਈ ਵੀਰ ਸਿੰਘ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ 9 ਮਹੀਨੇ ਪਰਮਾਤਮਾ ਦੀ ਬੰਦਗੀ ਵਿੱਚ ਖਾਲਸੇ ਦੀ ਰੂਪ ਰੇਖਾ ਬਣਾਉਂਦੇ ਰਹੇ, ਅਤੇ ਜਦੋਂ 9 ਮਹੀਨੇ ਬੀਤ ਗਏ ਨਾ ਤਾਂ ਸਤਿਗੁਰਾਂ ਨੇ ਖਾਲਸੇ ਦੀ ਰੂਪ ਰੇਖਾ ਤਿਆਰ ਕਰ ਲਈ ਵੀ ਕਿਵੇਂ ਇਹਨੂੰ ਸਾਜਣਾ ਹੈ। ਉੱਠ ਕੇ ਬਾਹਰ ਨਿਕਲੇ, ਕਹਿਣ ਲੱਗੇ ਪੰਡਿਤ ਜੀ ਤੁਹਾਡੀ ਦੇਵੀ ਅਜੇ ਤੱਕ ਪ੍ਰਗਟ ਨਹੀਂ ਹੋਈ। ਪੰਡਿਤ ਘਬਰਾ ਗਿਆ ਕਿਉਂਕਿ 9-10 ਮਹੀਨੇ ਨਿਕਲ ਚੁੱਕੇ ਸਨ, ਪਰ ਆਖਰ ਚਲਾਕ ਬੜਾ ਸੀ, ਪੜ੍ਹਿਆ ਸੀ। ਉਹਨੇ ਕਿਹਾ ਮਹਾਰਾਜ ਇੱਕ ਕਮੀ ਹੈ। ਕਹਿੰਦੇ ਦੱਸ ਕੀ ਕਮੀ, ਹੁਣੇ ਪੂਰੀ ਕਰਨੇ। ਉਹਦੇ ਸ਼ਬਦ ਸਨ, ਕਹਿਣ ਲੱਗਾ ਦੇਵੀ ਨਾਰਾਜ਼ ਹੈ ਕਿਸੇ ਗੱਲੋਂ, ਉਹਨੂੰ ਇੱਕ ਬਲੀ ਚਾਹੀਦੀ ਹੈ ਕਿਸੇ ਬ੍ਰਹਮਚਾਰੀ ਦੀ, ਬ੍ਰਹਮਚਾਰੀ ਦੀ ਬਲੀ ਚਾਹੀਦੀ ਹੈ, ਬ੍ਰਹਮਚਾਰੀ ਦੀ ਬਲੀ ਚਾਹੀਦੀ। ਕਹਿਣ ਲੱਗੇ ਹਾਂ। ਹਜ਼ੂਰ ਨੇ ਕਿਹਾ ਉਹ ਬ੍ਰਹਮਚਾਰੀ ਕਿਹੜਾ ਹੋ ਸਕਦਾ ਹੈ? ਜੋ ਗ੍ਰਿਸਤੀ ਨਾ ਹੋਵੇ। ਮੈਂ ਤਾਂ ਗ੍ਰਿਸਤੀ ਹਾਂ, ਸਤਿਗੁਰਾਂ ਨੇ ਕਿਹਾ। ਉਹ ਜੇ ਇਸ਼ਾਰਾ ਕਰਨ ਲੱਗਾ ਸੀ ਉਹਦਾ ਮਤਲਬ ਸੀ ਬਾਬਾ ਅਜੀਤ ਸਿੰਘ ਵੱਲ, ਵੀ ਉਹਨਾਂ ਦਾ ਨਾਂ ਲੈ ਦਿਆਂਗਾ, ਵੀ ਬਾਬਾ ਅਜੀਤ ਸਿੰਘ ਦੀ ਬਲੀ ਦਿਓ, ਦੇਵੀ ਪ੍ਰਗਟ ਹੋ ਜਾਏਗੀ, ਪੁੱਤਰ ਇੰਨਾ ਕਿੱਥੇ ਦੇਣਾ ਹੈ। ਅਤੇ ਮੈਂ ਕਹਿ ਦਿਆਂਗਾ ਗੁਰੂ ਸਾਹਿਬ ਤੋਂ ਸ਼ਰਤ ਪੂਰੀ ਨਹੀਂ ਹੋਈ। ਹਜ਼ੂਰ ਸਮਝ ਗਏ, ਸਤਿਗੁਰਾਂ ਨੇ ਬਚਨ ਕਿਹਾ, ਪੰਡਿਤ ਜੀ ਤੁਹਾਡੇ ਨਾਲੋਂ ਪਵਿੱਤਰ ਕੌਣ ਹੋ ਸਕਦਾ ਹੈ? 9 ਸਾਲਾਂ ਤੋਂ ਤੁਸੀਂ ਘਿਓ ਫੂਕ ਰਹੇ ਹੋ ਇੱਥੇ ਬਹਿ ਕੇ ਅੱਗ ਦੇ ਉੱਤੇ, 9 ਸਾਲਾਂ ਤੋਂ ਤੁਸੀਂ ਇੱਥੇ ਹੀ ਹੋ ਮੇਰੇ ਕੋਲ, ਬੜੇ ਪਵਿੱਤਰ ਹੋ ਚੁੱਕੇ ਹੋ ਸਲੋਕ ਪੜ੍ਹ ਪੜ੍ਹ ਕੇ, ਤੁਹਾਡੇ ਵਿੱਚ ਕੋਈ ਕਮੀ ਨਹੀਂ, ਇਸ ਕਰਕੇ ਮੈਂ ਚਾਹੁੰਦਾ ਦੇਸ਼ ਦਾ ਭਲਾ ਹੋ ਜਾਏਗਾ, ਦੇਵੀ ਪ੍ਰਗਟ ਹੋ ਜਾਏਗੀ, ਤੁਸੀਂ ਇਸ਼ਨਾਨ ਪਾਣੀ ਕਰੋ, ਮੈਂ ਤੁਹਾਡੀ ਬਲੀ ਦੇ ਦਿੰਦਾ। ਉਹਨੇ ਪੰਡਿਤ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਵੀ ਇਹ ਤਾਂ ਹੁਣ ਇਸ ਗੁਰੂ ਦਾ ਪਤਾ ਵੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਵੇਲੇ ਸੰਸਾਰ ਦੇ ਲੋਕ ਇਹ ਪਰ ਮੰਨਿਆ ਸੀ ਕਿ ਉਹ 1-2 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲਾਉਂਦੇ ਕੰਮ ਕਰਨ ਲੱਗੇ। ਉਹਨੇ ਕਿਹਾ ਵੀ ਅੱਜ ਜਾਨ ਨਹੀਂ ਦੇਣਗੇ, ਨਾ ਇੱਥੇ ਛਡਾਉਣ ਵਾਲਾ, ਪਰ ਫਿਰ ਵੀ ਪੰਡਿਤ ਸੀ, ਕਹਿਣ ਲੱਗਾ ਜੀ ਫਿਰ ਬਲੀ 'ਤੇ ਦਿਆਂਗਾ, ਪਰ ਪਵਿੱਤਰ ਹੋ ਕੇ ਤਾਂ ਦਿਆਂ ਨਾ, ਮੈਂ ਥੋੜ੍ਹੀ ਜਿਹੀ ਕਿਰਿਆ ਕਰ ਆਵਾਂ, ਇਸ਼ਨਾਨ ਪਾਣੀ ਕਰਕੇ ਆਵਾਂ, ਬਾਥਰੂਮ ਜਾਵਾਂ। ਸਤਿਗੁਰਾਂ ਨੂੰ ਪਤਾ ਸੀ, ਕਹਿਣ ਲੱਗੇ ਜਾਓ ਜਾਓ ਤੁਸੀਂ ਕਿਰਿਆ ਕਰਕੇ ਆਓ। ਕਹਿੰਦੇ ਨੇ ਉਹ ਪੰਡਿਤ 1698 ਦਾ ਕਿਰਿਆ ਕਰਨ ਗਿਆ, ਅਜੇ ਤੱਕ ਵਾਪਸ ਨਹੀਂ ਮੁੜਿਆ, ਪਤਾ ਨਹੀਂ ਕਿੱਧਰ ਚਲਾ ਗਿਆ। ਉੱਥੇ ਸਤਿਗੁਰਾਂ ਨੇ ਜਿਹੜਾ ਬਾਕੀ ਘਿਓ ਸੀ, ਬਾਕੀ ਸਮੱਗਰੀ ਸੀ, ਵਗਾਈ ਉਸ ਅੱਗ ਦੇ ਵਿੱਚ ਇੱਕਦਮ, ਅਤੇ ਖਿੱਚ ਕੇ ਤਲਵਾਰ ਕੱਢ ਲਈ, ਉਹਦੀਆਂ ਲਾਟਾਂ ਨਿਕਲੀਆਂ ਬਹੁਤ ਉੱਚੀਆਂ, ਦੂਰ ਦੂਰ ਪਿੰਡ ਸਨ, ਜਦੋਂ ਉੱਚੀ ਅੱਗ ਬਲੀ ਨਾ ਦੂਰ ਦੂਰ ਲਾਟਾਂ ਗਈਆਂ, ਲੋਕਾਂ ਨੇ ਵੇਖਿਆ, ਲੋਕਾਂ ਨੂੰ ਇਹ ਭਰਮ ਪੈ ਗਿਆ ਵੀ ਦੇਵੀ ਪ੍ਰਗਟ ਹੋ ਗਈ ਹੈ। ਹਜ਼ੂਰ ਨੇ ਤਲਵਾਰ ਕੱਢ ਕੇ ਕਿਹਾ ਕੋਈ ਦੇਵੀ ਰੱਖਿਆ ਨਹੀਂ ਕਰੇਗੀ, ਇਸ ਦੇਵੀ ਨੇ ਰੱਖਿਆ ਕਰਨੀ, ਇਹ ਚੰਡੀ ਹੈ, ਤਲਵਾਰ ਕੱਢ ਕੇ ਕਿਹਾ। ਇੱਥੋਂ ਹੀ ਇਹ ਭਰਮ ਚੱਲਿਆ ਹੈ ਕਿ ਕਈ ਸਿੱਖ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਨੇ ਦੇਵੀ ਪ੍ਰਗਟ ਕੀਤੀ ਸੀ। ਹਜ਼ੂਰ ਉੱਥੋਂ ਉੱਤਰ ਆਏ, ਉੱਥੋਂ ਚਿੱਠੀਆਂ ਲਿਖੀਆਂ ਕਿ 1699 ਦੀ ਵਿਸਾਖੀ ਨੂੰ ਸਾਰਾ ਪੰਥ ਪੁੱਜੇ। ਕਿਉਂ ਚੁਣਿਆ? ਕਿਉਂਕਿ ਇਹ ਹਕੀਮੀ ਨਿਯਮ ਵੀ ਦੱਸਦਾ ਹੈ ਕਿ ਵਿਸਾਖੀ ਵਾਲੇ ਦਿਨਾਂ ਵਿੱਚ ਬੰਦੇ ਦੇ ਸਰੀਰ ਦਾ ਸਾਰਾ ਖੂਨ ਕੁਦਰਤ ਚੇਂਜ ਕਰਦੀ, ਇੱਕ ਵਾਰੀ ਨਵਾਂ ਬਣਦਾ ਹੈ, ਜਿਵੇਂ ਪੱਤੇ ਨਵੇਂ ਨਿਕਲਦੇ ਨਾ ਬਨਸਪਤੀ ਵਿੱਚ, ਪੁਰਾਣੇ ਝੜ ਜਾਂਦੇ ਨੇ, ਇਸ ਤਰ੍ਹਾਂ ਸਾਡੇ ਸਰੀਰ ਦੇ ਬਹੁਤੇ ਹਿੱਸੇ ਜਿਹੜੇ ਨੇ ਉਹ ਪੁਰਾਣੇ ਕੁਦਰਤ ਸਾਲ ਬਾਲ ਬਦਲਦੀ ਹੈ। ਸਤਿਗੁਰਾਂ ਨੇ ਇਸ ਵਾਸਤੇ ਵਿਸਾਖੀ ਚੁਣੀ ਕਿ ਸਿੱਖ ਦੇ ਨਵੇਂ ਖੂਨ ਵਿੱਚ ਅੰਮ੍ਰਿਤ ਦੀ ਦਾਤ ਭਰੀ ਜਾਏ, ਤਾਂ ਕਿ ਅੰਮ੍ਰਿਤ ਨਾਲ ਅੰਦੋਂ ਸੁੱਚਾ ਹੋ ਜਾਏ, ਪਵਿੱਤਰ ਹੋ ਜਾਏ ਅਤੇ ਜਿੰਦਾ ਹੋ ਜਾਏ। ਇਸ ਕਰਕੇ ਕਹਿ ਰਹੇ ਨੇ ਅੱਜ ਦੇ ਸ਼ਬਦ ਵਿੱਚ, ਐਸੇ ਮੌਸਮ ਵਿੱਚ ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। ਫਿਰ ਉਸੇ ਵਿਸ਼ੇ 'ਤੇ ਆਈਏ ਕਿ ਧਾਰਮਿਕ ਮਨੁੱਖ ਦਾਤਾਂ ਵਿੱਚ ਬੈਠਾ ਹੋਇਆ ਦਾਤੇ ਤੋਂ ਪਾਸੇ ਨਹੀਂ ਜਾਂਦਾ, ਉਹ ਕਹਿੰਦਾ ਤੇਰੇ ਤੋਂ ਬਿਨਾਂ ਮੇਰਾ ਕੋਈ ਮੁੱਲ ਨਹੀਂ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ, ਕੌਣ ਕੀਮਤ ਪਾਵੇ ਜ਼ਿੰਦਗੀ ਦੀ। ਜੇ ਕਿਸੇ ਨੂੰ ਪਰਮਾਤਮਾ ਦੇ ਦੀਦਾਰ ਹੋ ਜਾਣ, ਢੋਲ ਦਾ ਅਰਥ ਹੈ ਪਰਮਾਤਮਾ, ਉਹਦੀ ਕੋਈ ਕੀਮਤ ਨਹੀਂ। ਇਹ ਕਿਸੇ ਤੋਂ ਪੁੱਛਿਆ ਗਿਆ ਦੇਖ ਦਿਖਾਵੇ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਕਿਹਾ ਗਿਆ ਦਿਖਾਓ, ਉਹਨਾਂ ਨੇ ਕਿਹਾ ਜਿਸ ਰੱਬ ਨੂੰ ਤੂੰ ਖੋਜਣਾ ਹੈ, ਦੂਰ ਨਾ ਜਾਣਾ, ਉਹਨੂੰ ਦੂਰ ਨਾ ਸਮਝੀ, ਅੰਤਰ ਮਾਨਾ, ਉਹ ਤਾਂ ਤੇਰੇ ਅੰਦਰ ਹੀ ਹੈ, ਹਰ ਕਾ ਮਹਿਲ ਪਛਾਣਾ। ਇਸ ਤਰ੍ਹਾਂ ਉਹਦਾ ਮਹਿਲ ਆਪਣੇ ਹਿਰਦੇ ਦੇ ਵਿੱਚੋਂ ਹੀ ਪਛਾਣਿਆ ਜਾਂਦਾ, ਜੀਵਨ ਵਿੱਚੋਂ ਪਛਾਣਿਆ ਜਾਂਦਾ ਹੈ। ਨਾਨਕ ਵਹਿ ਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਕਹਿਣ ਲੱਗੇ ਇਸ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਨੇ ਹੀ ਉਸ ਸਮਰੱਥ ਸਰਬ ਕਲਾ ਸਮਰੂ ਸੰਪੂਰਨ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਹਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੂੰ ਸੂਈ ਅਤੇ ਧਾਗੇ ਦੀ ਸਮਝ ਆ ਗਈ, ਯਾਨੀ ਕਿ ਸੁਰਤ ਅਤੇ ਸ਼ਬਦ ਦਾ ਪਤਾ ਲੱਗ ਗਿਆ, ਮਿਲਾਪ ਦਾ ਇਹੀ ਰਸਤਾ ਹੈ, ਕਿਤੇ ਬਾਹਰੋਂ ਉਹਦਾ ਮਿਲਾਪ ਨਹੀਂ, ਗੁਰਬਾਣੀ ਨੇ ਰਸਤਾ ਅੰਦਰ ਦਾ ਦੱਸਿਆ। ਇਸ ਕਰਕੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸਿੱਧਾਂ ਨੇ ਕਿਹਾ ਸੀ, ਤੁਹਾਡਾ ਰਾਹ ਕੀ ਹੈ, ਜਵਾਬ ਦਿੱਤਾ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਨਾਮ ਵਖਾਣੈ ਦਾ ਮਤਲਬ ਹੈ ਸਿੱਖ ਨਾਮ ਜਪੇ, ਨਾਮ ਨੂੰ ਬੋਲੇ ਅਤੇ ਉਸ ਨਾਮ ਨਾਲ ਪਿਆਰ ਕਰੇ, ਉਹਦੇ ਨਾਲ ਸੁਰਤ ਜੋੜੇ। ਇਹ ਰਸਤਾ ਗੁਰੂ ਸਾਹਿਬ ਨੇ ਦੱਸਿਆ। ਸੋ ਇੰਨਾ ਸਮਾਂ ਆਪ ਜੀ ਨੇ ਪ੍ਰਵਾਨ ਕਰ ਲੈਣਾ। ਅਗਲੇ ਵਿਚਾਰ ਫਿਰ ਆਪਾਂ ਕੱਲ੍ਹ ਸਾਂਝੇ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।